net.com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 theblindshadesoutlet.com
لبرلز جو ایم کے معاملے میں نرم ہیں، ہمارے یہاں پرتشدد جرائم بڑھ رہے ہیں۔ اینڈرو شیر کی سربراہی میں کنزرویٹو حکومت جرائم کے خلاف سخت ہوگی، خاندانوں پر ٹیکس کم کرے گی اور کینیڈا کی معاشی ترقی اور خوشحالی پر توجہ دے گی۔ براہ کرم 21 اکتوبر کو اپنے کنزرویٹو امیدوار کو ووٹ دیں۔
برامپٹن میں برامبلی اور کنٹری سائڈ کے انٹرسیکشن پر بی این سی میڈیکل سینٹر، جہاں ٹوٹل 4 فیملی ڈاکٹرز اویلیبل، 2 میل اور 2 فیمیل ڈاکٹرز۔ ویٹ ٹائم کم سے کم، اس لیے 2 ڈاکٹرز اویلیبل ایٹ اے ٹائم آن آل دی شفٹس۔ سال کے 365 دن، جی ہاں 365 ڈیز کھلا رہتا ہے پی این سی میڈیکل سینٹر، جہاں ارجنٹ کیئر، ای سی جی، سٹچز، کاسٹنگ، الرجی ٹیسٹ اور بلڈ لیب بھی موجود ہے۔ بی این سی فارمیسی، جہاں آپ کی پرسکرپشن کی پک اینڈ ڈراپ سروسز دی جاتی ہیں۔ آپٹیکل اسٹور، جہاں 4 آئی ڈاکٹرز اویلیبل ہیں، اور تو اور کونسلنگ سروسز بھی موجود۔ بی این سی میڈیکل سینٹر 289-569-0124۔
770 AM دے پیارے پیارے سروتےو، میرا جنی کے ڈاکٹر نریندر روی داب صاحب نو پیار پریا نمسکار، سلام علیکم تے ست سری اکال۔ جس طرح کہ تانوں پتہ ہی ہے کہ اج لانگ ویکینڈ ہے، تھینکس گیونگ ڈے ہے، سو اج اسی ہلکا پھلکا پروگرام کران گے، کیونکہ ڈاکٹر انکش گوئل اج آ نہیں سکے میرے نال۔ لانگ ویکینڈ ہمیشہ ہی وہ بزی ہوں نے، ہالے میرے خیال 2 گھنٹے ہور پیشنٹ انہوں نے دیکھنے نے، سو اس کر کے میں کلا ہی اسٹوڈیو دے وچ ہاں، سو کوئی پریپریشن نہیں، جویں مالک ہوندا اس طرح اسی بول دینے ہاں۔ تے اسی کوشش کرتے ہیں کہ ساری جی کوئی بھاشا دے نال، ساڈے کوئی بولن دے نال اجہا شبد نہ برتیا جاوے جہدے نال کسی بھی بھن بھرا دی جی فیلنگ ہرٹ ہوئے۔ سو یہ جڑا پروگرام ہے مائنڈ اینڈ باڈی، یہ بی این سی میڈیکل سینٹر دے تعاون دے نال، انہاں دے سہیوگ دے نال پیش کیتا جاندا ہے۔ بی این سی میڈیکل سینٹر کتھے ہے؟ ایک برمپٹن دے وچ پہلی بار ایک میڈیکل سینٹر، بہت بڑا میڈیکل سینٹر بنایا ہے، جڑا کہ برمپٹن دے وچ جتھے 2 روڈز نے جنہوں آپ سڑکاں پنجابی وچ کہنے ہاں، ایک روڈ دا ناؤں ہے برمبلی اتے دوسری روڈ دا ناؤں ہے کنٹری سائڈ۔ جتھے برمبلی تے کنٹری سائڈ ملدیاں نے، اس انٹرسیکشن دے اوپر یہ ساڈا میڈیکل سینٹر ہے، گیس سٹیشن بھی اتھے۔ اس میڈیکل سینٹر دے وچ انڈر دا سیم روف، اکو چھت دے تھلے، جتھے اسی فیزیو تھرپی تے کیروپریکٹر نال سمبندھت ہر طرح دیاں میڈیکل سروسز دینے ہاں۔ اس تو علاوہ ساڈے کول فیملی پریکٹس ہے، واک ان کلینک ہے، ارجنٹ کیئر ہے، 4 ساڈے کول فیملی ڈاکٹر نے، 2 میل نے، 2 فیمیل نے، 2 ہندی پنجابی اردو بولتے ہیں، ایک شری لنکا تو ڈاکٹر شیوا کمار نے، لیڈی ڈاکٹر نے، ایک عراق تو نے ڈاکٹر آل شاوی۔ سو 2 ساڈے کول فیمیل ڈاکٹر نے، 2 میل نے۔ فیمیل یہ ہے بھی ساڈے یہاں بہت ساری بہناں ماتاواں کوشش کردیاں نے بھی وہ اپنی بیماری لیڈیز نو دسن، وہ ہیجیٹیٹ کرتے ہیں آدمی نال میل ڈاکٹر نال گل کرن لئی، سو ساڈے کول لیڈیز ڈاکٹر بھی نے۔ ارجنٹ کیئر دا کی مطلب ہے؟ ارجنٹ کیئر دا مطلب یہ ہے کہ جدوں تانوں نان لائف تھریٹننگ کوئی پرابلم ہووے، جیہدے نال تہاڈی موت نوں خطرہ نہ ہووے، جے تاں تہاڈا موت نہ خطرہ ہے، کوئی سیریس گل ہے، تاں پھر تاں تانوں 911 دبنا ہی پئے گا، ہسپتال جانا ہی پئے گا، سیوک ہاسپٹل۔ تے جے نہیں، جویں چھوٹی موٹی سٹ لگ گئی، کوئی چسٹ دی پین ہونی شروع ہو گئی، کوئی اونگل کٹ گئی، کوئی الرجی دی پرابلم آ گئی، سو یہ چھوٹے موٹے پلاسٹر لگاونے، ای سی جی کرنی، سو یہ نان لائف تھریٹنگ پرابلم نے۔ سو تسی سیدھا ساڈے ارجنٹ کیئر چ آ سکدے ہو، تے اے 365 دے 365 دن کھلدا ہے۔ اج برمپٹن دے وچ 99% کلینکس بند نے، جاں ہسپتال ساڈا کھلدا سیوک، تے جاں 1-2 شاید ہور ارجنٹ کیئر کھلے ہوں گے، ساڈی ارجنٹ کیئر کھلی ہے۔ اس تو علاوہ ساڈی جیڑی بلڈ لیب ہے، وہ میرے خیال سب تو بڑی بلڈ لیب اسی بنائی ہے، جنیاں بھی تسی کلینکاں دیکھو گے صاف ستھری ہے، بہت بڑی بلڈ لیب ہے، یہ بھی ہفتے دے 7 دن کھلتی ہے، 9 بجے سویرے کھل جاتی ہے۔ ساڈے کول ڈرمٹالوجسٹ نے، جنہوں کہ سکن سپیشلسٹ کہنے ہیں، چمڑی دے روگاں دے ماہر نے، باہر جدوں بھی تانوں کدے سکن دی کوئی پرابلم آ جاندی ہے، 6-7 مہینے تانوں اپوائنٹمنٹ ملن نوں لگ جاندے نے، جدوں کہ ساڈے کول جو تسی آنے ہو، ہاں ریفرل آنا لینا ضروری ہے، یہ نہیں بھی تسی سیدھے آ کے ڈاکٹر نوں مل سکدے ہو، ਜਿੰਨੇ ਵੀ ਸਪੈਸ਼ਲਿਸਟ ਹੁੰਦੇ ਨੇ ਉਹਨਾਂ ਉਹ ਹਮੇਸ਼ਾ ਫੈਮਿਲੀ ਡਾਕਟਰ ਦੇ ਰੈਫਰਲ ਦੇ ਥਰੂ ਹੀ ਅਪੁਆਇੰਟਮੈਂਟਾਂ ਮਿਲਦੀਆਂ ਨੇ। ਸੋ ਸਾਡੇ ਜਿਹੜੇ ਡਰਮਟੋਲੋਜਿਸਟ ਨੇ ਇਹ 3-4 ਵੀਕਾਂ 'ਚ ਤੁਹਾਡੀ ਅਪੁਆਇੰਟਮੈਂਟ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਕੌਂਸਲਿੰਗ, ਜਿਹੜਾ ਮੈਂ ਵਾਰ ਵਾਰ ਕਹਿੰਦਾ, ਕੌਂਸਲਿੰਗ ਦੀਆਂ ਸਰਵਿਸਿਜ਼ ਵੀ ਅਸੀਂ BNC ਮੈਡੀਕਲ ਸੈਂਟਰ ਦੇ ਵਿੱਚ ਪ੍ਰੋਵਾਈਡ ਕਰਦੇ ਹਾਂ। ਕੌਂਸਲਿੰਗ ਕੀ ਹੈ? ਕੌਂਸਲਿੰਗ ਬੜੀ ਸਿੱਧੀ ਸਾਦੀ ਗੱਲ ਹੈ, ਜਿਵੇਂ ਕਿ ਫਰੀਦ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਤੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ। ਉੱਤੇ ਚੜ੍ਹਨ ਦਾ ਮਤਲਬ ਕੋਠੇ 'ਤੇ ਚੜ੍ਹਨਾ ਨਹੀਂ ਜਾਂ ਹਾਈਟ 'ਤੇ ਚੜ੍ਹਨਾ ਨਹੀਂ, ਸਗੋਂ ਵੈਨ ਯੂ ਗੋ ਵਿਦ ਇਨ, ਇਟ ਹੈਜ਼ ਸਪਿਰਚੁਅਲ ਮੀਨਿੰਗ। ਸਾਨੂੰ ਜਿੰਨੀਆਂ ਵੀ ਧਾਰਮਿਕ ਪੁਸਤਕਾਂ ਨੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਗੀਤਾ ਹੈ, ਚਾਹੇ ਉਹ ਬਾਈਬਲ ਹੈ, ਚਾਹੇ ਜੁਰਾਸਟੇਰੀਅਨਿਜ਼ਮ ਹੈ, ਚਾਹੇ ਤਾਊਜ਼ਮ ਹੈ ਉਹਨਾਂ ਦੀ, ਚਾਈਨੀਜ਼ ਲੋਕਾਂ ਦੀ, ਹਮੇਸ਼ਾ ਜਿਹੜੀਆਂ ਬੁੱਕਸ ਲਿਖੀਆਂ ਵੀ ਨੇ, ਸਪਿਰਚੁਅਲ ਬੁੱਕਸ ਜਿਹੜੀਆਂ ਰੂਹਾਨੀਅਤ ਜਾਂ ਰਿਲੀਜੀਅਸ ਬੁੱਕਸ ਨੇ, ਉਹਨਾਂ ਦੇ ਜਿਹੜੇ ਮੀਨਿੰਗ ਹੁੰਦੇ ਨੇ ਉਹ ਮਿਸਟੇਕ ਹੁੰਦੇ ਨੇ, ਜਦੋਂ ਕਿ ਅਸੀਂ ਆਪਣੀ ਮਰਜ਼ੀ ਨਾਲ ਉਹਦੇ ਮਤਲਬ ਹੋਰ ਕੱਢ ਲੈਂਦੇ ਹਾਂ। ਸੋ ਉੱਤੇ ਚੜ੍ਹ ਕੇ ਦਾ ਮਤਲਬ ਜਦੋਂ ਤੁਸੀਂ ਅੰਦਰ ਜਾਂਦੇ ਹੋ, ਦੇਖਦੇ ਹੋ ਕਿ ਦੁਨੀਆਂ ਦਾ ਸਾਰੀ ਜਿਹੜੀ ਦੁੱਖਾਂ ਨਾਲ ਭਰੀ ਪਈ ਹੈ। ਕਿਸੇ ਨੂੰ ਔਲਾਦ ਨਹੀਂ ਕਿਸੇ ਦੀ, ਉਹ ਦੁਖੀ ਹੈ, ਕਿਸੇ ਨੂੰ ਔਲਾਦ ਨੇ ਦੁਖੀ ਕੀਤਾ ਹੈ, ਕਿਸੇ ਦਾ ਵਿਆਹ ਨਹੀਂ ਹੁੰਦਾ ਛੜਾ ਉਹ ਊਂ ਦੁਖੀ ਹੈ, ਮੇਰਾ ਵਿਆਹ ਨਹੀਂ ਹੁੰਦਾ, ਅਤੇ ਜਿਹਦਾ ਵਿਆਹ ਹੋ ਗਿਆ ਉਹ ਦੁਖੀ ਹੈ। ਫਿਰ ਤੁਸੀਂ ਇਹ ਦੇਖੋ, ਕੋਈ ਗਰੀਬ ਹੈ, ਪੈਸੇ ਕਿੰਨੀਆਂ ਮਤਾਜ ਆ, ਉਹ ਦੁਖੀ ਹੈ, ਕਈਆਂ ਕੋਲ ਪੈਸਾ ਇੰਨਾ ਜ਼ਿਆਦਾ ਉਹਨਾਂ ਨੂੰ ਸੰਭਾਲਣ ਦਾ ਦੁੱਖ ਹੋਇਆ ਪਿਆ ਵੀ ਇੱਧਰੋਂ ਰੇਡ ਹੋ ਜਾਵੇ, ਉੱਧਰੋਂ ਟੈਕਸ ਭਰਨੇ ਪੈਣ, ਉਹ ਗੌਰਮੈਂਟ ਨਾ ਛਾਪੇ ਮਾਰ ਲਏ। ਕਿਸੇ ਕੋਲ ਘਰ ਹੈ ਨਹੀਂ, ਉਹ ਭੁੰਜੇ ਸੁੱਤਾ, ਉਹ ਘਰ ਦੀ ਆਸ ਕਰਦਾ, ਉਹ ਤਾਂ ਦੁਖੀ ਹੈ। ਕਿਹਦੇ ਵੱਡੇ ਵੱਡੇ ਘਰ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਹਾਂਜੀ, ਵੱਡੇ ਵੱਡੇ ਗੱਦੇ ਲੱਗੇ ਨੇ ਦੇਖ ਲਓ ਜਿਨ੍ਹਾਂ ਦੇ ਘਰ, ਅਤੇ ਰਾਤ ਨੂੰ ਚੂਰਨ ਦੀਆਂ ਗੋਲੀਆਂ ਖਾਂਦੇ ਨੇ, ਫਿਰ ਗੋਲੀ ਹੋਰ ਲੈਂਦੇ ਨੇ, ਇੱਧਰ ਪਾਸਾ ਉੱਧਰ ਪਾਸਾ ਇੱਧਰ ਪਾਸਾ ਉੱਧਰ ਪਾਸਾ, 2-3 ਵੱਜਦੇ ਫਿਰ ਨੀਂਦ ਆਉਂਦੀ ਹੈ ਕਦੇ, ਜਾਂ ਫਿਰ ਨੀਂਦ ਨੂੰ ਪੂਰ ਲੈਣ ਦੇ ਲਈ ਕਦੇ ਉਹ ਪੈਗ ਸ਼ੈਗ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਪੈਗ ਲਾਉਂਦੇ ਨੇ, ਸਰੀਰ ਨੂੰ ਟੁੱਟਿਆ ਹੁੰਦਾ, ਜੇ ਜ਼ਿਆਦਾ ਪੈਗ ਲਾਉਣ ਤਾਂ ਸਾਰਾ ਫਰਸ਼ ਗੰਦਾ ਕਰ ਦਿੰਦੇ, ਸਵੇਰੇ ਕੱਢ ਕੇ ਬਾਹਰ ਮਾਰਦੇ ਨੇ। ਸੋ ਦੁਨੀਆ ਸਾਰੀ ਦੁਖੀ ਹੈ। ਸੋ ਇਸ ਤਰ੍ਹਾਂ ਹੀ ਜਿਹੜੇ ਦੁੱਖ ਨੇ ਜਦੋਂ ਕੰਟੀਨਿਊ ਕਰੀ ਜਾਂਦੇ ਨੇ ਤਾਂ ਇਹ ਡਿਪਰੈਸ਼ਨ ਦੀ ਸ਼ਕਲ ਚਲੇ ਜਾਂਦੇ ਨੇ, ਸਾਨੂੰ ਐਂਗਜ਼ਾਇਟੀ ਹੋ ਜਾਂਦੀ ਹੈ, ਸਾਨੂੰ ਪੈਨਿਕ ਅਟੈਕ ਹੋ ਜਾਂਦੇ ਨੇ, ਸਾਨੂੰ ਸੂਈਸਾਈਡਲ, ਅਸੀਂ ਕਹਿੰਦੇ ਸਾਡਾ ਜ਼ਿੰਦਗੀ 'ਚ ਤਾਂ ਜੂਨ ਦਾ ਫਾਇਦਾ ਹੀ ਕੋਈ ਨਹੀਂ, ਮਰਨ ਦੀ, ਸੂਈਸਾਈਡ ਕਰਨ ਦੀ, ਆਤਮ ਹੱਤਿਆ ਕਰਨ ਦੇ ਇਰਾਦੇ ਬਣ ਜਾਂਦੇ ਨੇ ਸਾਡੇ ਕੋਲ। ਜੇ ਸਕੂਲ 'ਚ ਜਾਂਦੇ ਹਾਂ ਉੱਥੇ ਬੁਲਿੰਗ ਹੁੰਦੀ ਹੈ, ਜੇ ਕੰਮ 'ਤੇ ਜਾਂਦੇ ਹਾਂ ਤਾਂ ਜਿਹੜੇ ਭਲੇ ਮਾਨ ਸਾਡੇ ਇੰਪਲਾਇਰ ਨੇ ਸਾਰੇ ਨਹੀਂ, ਇੱਕ ਅੱਧਾ ਜਿਹੜਾ ਸ਼ਰਾਰਤੀ ਹੁੰਦਾ, ਕਿਉਂਕਿ ਜਦੋਂ ਜ਼ਿਆਦਾ ਪੈਸਾ ਹੁੰਦਾ ਨਾ ਉਹ ਫਿਰ ਪੁੱਠੇ ਪਾਸੇ ਲਾਉਂਦਾ ਉਹ, ਹਾਂਜੀ। ਇਸੇ ਤਰ੍ਹਾਂ ਹੀ ਘਰ ਦੇ ਵਿੱਚ ਜਿਹੜੀਆਂ ਸਾਡੀਆਂ ਡਿਮਾਂਡਸ ਨੇ, ਕਾਰਾਂ ਨੇ, TV ਨੇ, ਟੈਲੀਫੋਨ ਨੇ, ਇੰਨੀਆਂ ਜ਼ਿਆਦਾ ਅਸੀਂ ਡਿਮਾਂਡਸ ਪੂਰੀਆਂ ਕਰ, ਵੱਡੇ ਮਕਾਨ ਲੈ ਲੈਂਦੇ ਹਾਂ, ਫਿਰ ਉਹਨਾਂ ਨੂੰ ਕਰਨ ਦੇ ਲਈ ਦਿਨ ਰਾਤ ਟੁੱਟ ਟੁੱਟ ਕੇ ਮਰਦੇ ਹਾਂ, ਸਰੀਰ ਦੀ ਕਪੈਸਿਟੀ ਓਨੀ ਹੈ, ਹਸਬੈਂਡ ਵੀ ਕੰਮ ਕਰਦਾ, ਵਾਈਫ ਵੀ ਕੰਮ ਕਰਦੀ ਹੈ, ਸ਼ਾਮ ਨੂੰ ਆਉਂਦੇ ਹਾਂ, ਲੜਾਈ ਝਗੜੇ ਹੋ ਜਾਂਦੇ ਨੇ, ਅਤੇ ਮਨ ਬੜਾ ਸ਼ਰਾਰਤੀ ਹੈ, ਲੜਾਈ ਝਗੜਾ ਕਈ ਵਾਰੀ ਹੱਥੋਂ ਪਾਈ ਦਾ ਕਹਿੰਦਾ, ਹੱਥੋਂ ਪਾਈ ਨਾਲ 911 ਦੱਬਦੇ ਹਾਂ, ਪੁਲਿਸ ਆ ਜਾਂਦੀ ਹੈ, ਪਿੱਛੇ ਬਾਹਾਂ ਬੰਨ ਕੇ ਕਾਰ 'ਚ ਬਿਠਾ ਕੇ ਲੈ ਜਾਂਦੀ ਹੈ, ਫਿਰ ਕੋਰਟ ਦੇ ਪੰਗੇ, ਫਿਰ ਜੱਜ ਕਹਿੰਦਾ ਵੀ ਭਾਈ ਸਾਹਿਬ ਤੁਸੀਂ ਅਸਾਲਟ ਕੀਤਾ, ਵਿਦ ਵੈਪਨ ਕੀਤਾ, ਚਾਕੂ ਨਾਲ ਕੀਤਾ ਕਿ ਬਿਨਾਂ ਚਾਕੂ ਤੋਂ ਕੀਤਾ, ਮੁੱਕਾ ਮੂੰਹ 'ਤੇ ਮਾਰਿਆ ਸੀ, ਕੂੰ ਦਬਕਾ ਮਾਰਿਆ ਸੀ। ਫਿਰ ਉਹ ਸੋਚਦੇ ਨੇ ਜੱਜ ਸਾਹਿਬਾਨ, ਕਿਉਂਕਿ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਵੀ ਚੰਗੇ ਭਲੇ ਮਾਨ ਸੀਗੇ, ਇਹ ਕੁਦਰਤੀ ਐਵੇਂ ਇਹਨਾਂ ਨੂੰ ਗੁੱਸਾ ਆ ਗਿਆ, ਇਹਨਾਂ ਨੂੰ ਕਾਉਂਸਲਿੰਗ ਕਰਾਓ, ਇਹਨਾਂ ਨੂੰ ਇੱਕ ਦੂਜੇ ਦੇ ਬਾਰੇ ਸਮਝ ਲਵੇ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਹਰ ਫੀਲਡ ਦੇ ਵਿੱਚ ਕਈ ਵੀ ਡਾਈਵੋਰਸ ਵੀ ਹੁੰਦਾ, ਸਾਡੀ ਇੱਕ ਪਾਸੇ ਲਵ ਮੈਰਿਜ ਹੈ, 20 ਸਾਲ ਅਸੀਂ ਇਕੱਠੇ ਰਹਿਣੇ, ਇੱਕ ਦੂਜੇ ਦੇ ਬਿਨਾਂ ਇੱਕ ਮਿੰਟ ਅਸੀਂ ਰਹਿ ਨਹੀਂ ਸਕਦੇ, ਪਰ ਅਚਾਨਕ ਸਾਡਾ ਡਾਈਵੋਰਸ ਹੋ ਜਾਂਦਾ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਕੌਂਸਲਿੰਗ ਦੀ ਲੋੜ ਪੈਂਦੀ ਹੈ ਤੁਹਾਨੂੰ। ਕੌਂਸਲਿੰਗ ਦੇ ਲਈ ਸਾਡੇ ਕੋਲ ਜਿਹੜੀ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ ਨੇ ਪਹਿਲੀ ਵਾਰ ਅੰਟੈਰੀਓ ਦੇ ਵਿੱਚ ਇੱਕੋ ਇੱਕ ਕੌਂਸਲਿੰਗ ਦੀ ਸਰਵਿਸ ਡਾਕਟਰ ਫੈਨੀ ਦੇ ਰਹੇ ਨੇ, ਜਿਹੜੇ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ MD ਨੇ, ਨਾਲ ਨਾਲ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ। ਉਹਨਾਂ ਨੂੰ ਜਿੱਥੇ ਦਵਾਈਆਂ ਦੇ ਬਾਰੇ, ਮੈਡੀਸਨ ਦੇ ਬਾਰੇ ਗਿਆਨ ਹੈ, ਨਾਲ ਨਾਲ ਉਹਨਾਂ ਨੂੰ ਕੌਂਸਲਿੰਗ ਦੇ ਬਾਰੇ ਵੀ ਗਿਆਨ ਹੈ। ਉਹ ਤੁਹਾਡੀ ਗੱਲਬਾਤ ਕੌਨਫੀਡੈਂਸ਼ੀਅਲ ਲੈ ਕੇ ਤਰੀਕੇ ਨਾਲ, ਉਹਨਾਂ ਕੋਲ ਇੱਕ ਆਰਟ ਹੁੰਦੇ ਨੇ, ਉਹਨਾਂ ਦੀ ਆਪਣੀ ਸਟੱਡੀ ਹੈ, ਅਤੇ ਕਾਫੀ ਪ੍ਰੋਬਲਮਾਂ ਸੋਲਵ ਹੋ ਜਾਂਦੀਆਂ ਨੇ, 100% ਨਹੀਂ, 70-80% ਜਦੋਂ ਜਾਂਦਾ ਬੰਦਾ ਦੁਖੀ ਹੁੰਦਾ ਅਤੇ ਬਾਹਰ ਥੋੜ੍ਹਾ ਥੋੜ੍ਹਾ ਉਹਦਾ ਜਦੋਂ ਚਿਹਰਾ ਦੇਖੋ ਤਾਂ ਖੁਸ਼ ਹੋਇਆ ਆਉਂਦਾ। ਸੋ ਨਾਲੇ ਇਹ ਵੀ ਨਹੀਂ ਹੈ ਵੀ ਤੁਹਾਡਾ ਕੋਈ $10,000 ਲੱਗ ਗਿਆ, $5,000 ਲੱਗ ਗਿਆ, $50,000 ਲੱਗ ਗਿਆ, $1,00,000 ਲੱਗ ਗਿਆ, $500-700 ਦੇ ਨਾਲ 3-4 ਮੀਟਿੰਗਾਂ ਦੇ ਵਿੱਚ ਪ੍ਰੋਬਲਮ ਕਾਫੀ ਹੱਦ ਤੱਕ ਸੋਲਵ ਹੋ ਸਕਦੀ ਹੈ। ਫਿਰ ਨਾਲ ਤੁਹਾਨੂੰ ਕੋਈ ਰੈਫਰਲ ਲੈਣ ਦੀ ਲੋੜ ਨਹੀਂ, ਸਿੱਧੀ ਤੁਸੀਂ ਜਾ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ IDA ਫਾਰਮੇਸੀ ਹੈ, ਜਿਹਨੂੰ ਅਸੀਂ BNC ਫਾਰਮੇਸੀ ਵੀ ਕਹਿੰਦੇ ਹਾਂ, ਇਹ ਵੀ 365 ਤੇ 365 ਦਿਨ ਖੁੱਲ੍ਹਦੀ ਹੈ। ਇਹਦੀ ਖੂਬੀ ਇਹ ਹੈ ਕਿ ਤੁਸੀਂ ਜਿੰਨੇ ਵੀ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਫੈਮਿਲੀ ਡਾਕਟਰ ਨੇ, ਜਾਂ ਤੁਸੀਂ ਵਾਕਿੰਗ ਕਲੀਨਿਕ 'ਤੇ ਜਾਂਦੇ ਹੋ, ਉਹ ਤੁਹਾਨੂੰ ਪ੍ਰਿਸਕ੍ਰਿਪਸ਼ਨ ਦਿੰਦੇ ਨੇ, ਪਰਚੀ ਦਿੰਦੇ ਨੇ, ਅਤੇ ਤੁਸੀਂ ਉਹ ਪਰਚੀ ਲਿਆ ਕੇ ਕਿਸੇ ਵੀ ਫਾਰਮੇਸੀ 'ਤੇ ਜਾ ਕੇ ਦਵਾਈ ਲੈ ਸਕਦੇ ਹੋ। ਪਰ ਸਾਡੀ ਫਾਰਮੇਸੀ ਦੀ ਖਾਸੀਅਤ ਇਹ ਆ, ਉੱਥੇ ਦਸ਼ੰਤ ਸ਼ਾਹ ਜੀ ਨੇ ਉਹ ਕਹਿੰਦੇ ਨੇ ਕਿ ਡਾਕਟਰ ਜਿਹੜੇ ਮਰਜ਼ੀ ਕੋਲ ਜਾਓ, ਪਰ ਫਾਰਮੇਸੀ 'ਚ ਜਾਣ ਦੀ ਥਾਂ 'ਤੇ ਸਾਨੂੰ ਜੇ ਤੁਸੀਂ ਫੋਨ ਕਰਦੇ ਹੋ ਨਾ, ਉਹ ਤੁਹਾਡੀ ਪਰਚੀ ਘਰੋਂ ਚੱਕ ਕੇ ਦਵਾਈ ਤਿਆਰ ਕਰਕੇ ਸ਼ਾਮ ਨੂੰ ਘਰ ਪਹੁੰਚਾ ਲੈਂਦੇ ਨੇ। ਪਿੱਕ ਕਰਨਾ ਅਤੇ ਡਿਲੀਵਰ ਕਰਨਾ ਫ੍ਰੀ ਹੈ, ਨਾਲ ਤੁਹਾਨੂੰ ਪਿਆਰ ਨਾਲ ਸਮਝਾ ਕੇ ਜਾਂਦੇ ਨੇ ਵੀ ਲਾਲ ਗੋਲੀ ਕਦੋਂ ਲੈਣੀ ਹੈ, ਪੀਲੀ ਕਦੋਂ ਲੈਣੀ ਹੈ, ਖੱਟੀ ਕਦੋਂ ਲੈਣੀ ਹੈ, ਬਦਾਮੀ ਕਦੋਂ ਲੈਣੀ ਹੈ, ਇਹਦਾ ਕੀ ਫਾਇਦਾ, ਇਕੱਠੀਆਂ ਨਾਲ ਲੈ ਲਈਓ, ਕਦੋਂ ਕਦੋਂ ਲੱਗ ਲੈਣੀ ਹੈ, ਪਿਆਰ ਨਾਲ ਗੱਲ ਸਮਝਾ ਕੇ ਜਾਂਦੇ ਨੇ। ਇਹ ਹੈ ਸਾਡੀ BNC ਫਾਰਮੇਸੀ, ਇੱਕੋ ਛੱਤ ਦੇ ਥੱਲੇ ਮੈਂ ਗੱਲ ਕਰ ਰਹੀ ਹਾਂ। ਫਿਰ ਨਾਲ ਅਖੀਰ ਦੇ ਵਿੱਚ ਖੁੰਜੇ ਦੇ ਵਿੱਚ ਬਹੁਤ ਵਧੀਆ ਜਿਹਾ ਸੁੰਦਰ ਜਿਹਾ ਸਾਡਾ BNC ਵਿਜ਼ਨ ਸੈਂਟਰ ਬਣਿਆ ਹੋਇਆ, ਜਿਹਨੂੰ ਆਪਾਂ ਸੱਥ ਦੇ ਵਿੱਚ ਜੇ ਪੇਂਡੂ ਭਾਸ਼ਾ 'ਚ ਕਹੀਏ ਤਾਂ ਐਨਕਾਂ ਦੀ ਦੁਕਾਨ ਕਹਿ ਸਕਦੇ ਹਾਂ। ਉੱਥੇ 4 ਡਾਕਟਰ ਨੇ, ਆਈ ਡਾਕਟਰ ਨੇ। ਦੇਖੋ ਨਾ, ਹੁਣ ਪਹਿਲਾਂ ਤਾਂ ਸਾਡੇ, ਮੈਨੂੰ ਯਾਦ ਹੈ ਵੀ ਸਾਡੇ ਆਪਣੇ ਬਜ਼ੁਰਗਾਂ ਦੇ ਕਦੇ ਜਾ ਕੇ 70-70 ਸਾਲ ਦੀ ਉਮਰ 'ਚ ਐਨਕ ਲੱਗਦੀ ਸੀਗੀ, ਹੁਣ ਤਾਂ 7 ਸਾਲ ਦੇ ਬੱਚੇ ਦੇ ਐਨਕ ਲੱਗੀ ਵੀ ਹੈ। ਉਹਦਾ ਕਾਰਨ ਕੀ ਹੈ ਕਿ ਅੱਗੇ ਕੀ ਹੁੰਦਾ ਸੀਗਾ ਕਿ ਸਿੰਪਲ ਖਾਣਾ, ਔਰਗੈਨਿਕ ਖਾਣਾ ਹੁੰਦਾ ਸੀਗਾ ਅਤੇ ਖਾ ਕੇ ਡਿਮਾਂਡਸ ਘੱਟ ਹੁੰਦੀਆਂ ਜੀ, ਵੱਧ ਤੋਂ ਵੱਧ ਸਾਈਕਲ ਹੁੰਦਾ ਸੀਗਾ, ਜੇ ਸਬਜ਼ੀ ਲਿਆਉਣੀ ਉਹ ਵੀ ਸ਼ਹਿਰ 'ਚੋਂ ਮਿਲ ਜਾਂਦੀ ਸੀ, ਜੇ ਕੋਈ ਪਿੰਡ 'ਚ ਰਹਿੰਦਾ ਉਹ ਖੇਤ 'ਚੋਂ ਤੋੜ ਲਿਆਉਂਦੀ, ਮਾੜਾ ਜਿਹਾ ਘੀ ਪਾਇਆ, ਦੇਸੀ ਘਿਓ ਵੀ ਪਿਓਰ ਹੁੰਦਾ ਸੀਗਾ, ਉੱਪਰ ਨੂਣ ਮਿਰਚ ਮਸਾਲਾ ਪਾਇਆ, ਆਟਾ ਵੀ ਸਾਫ਼ ਸੁਥਰਾ, ਕਣਕ ਵੀ ਔਰਗੈਨਿਕ ਹੁੰਦੀ ਸੀ, ਖਾ ਲਿਆ, ਖਾ ਕੇ ਤਾਰਿਆਂ ਨੂੰ ਗਿੰਦੇ ਗਿੰਦੇ ਮੰਜਿਆਂ 'ਤੇ ਪਏ ਹਾਂ, ਨਾਲੇ ਕਹਾਣੀਆਂ ਪਾਈ ਜਾਂਦੇ ਨੇ ਬਾਪੂ ਜੀ, ਬੁਝਾਰਤਾਂ ਬੁੱਝੀਆਂ ਨੇ, ਹੱਸਦਿਆਂ ਖੇਡਦਿਆਂ ਨੀਂਦ ਆ ਜਾਂਦੀ ਹੈ। ਹੁਣ ਨੀਂਦ ਕਿਵੇਂ ਆਉਂਦੀ ਹੈ? ਆ ਟੈਬਲੇਟ ਆ ਗਏ, ਸੈੱਲ ਫੋਨ ਆ ਗਏ, TV ਆ ਗਏ, TV ਵੀ 70-70, 80-80 ਇੰਚ ਦੇ ਆ ਗਏ, ਸੋ ਡਰਾਮੇ ਦੇਖਦੇ ਹਾਂ, ਇਸ ਕਰਕੇ ਸਾਡੀ ਐਨਕਾਂ ਲੱਗ ਜਾਂਦੀਆਂ ਛੋਟੀ ਛੋਟੀ ਉਮਰ 'ਚ। ਸੋ ਐਨਕਾਂ ਦੀ ਦੁਕਾਨ ਹੈ ਅਤੇ ਉਹਦੇ ਵਿੱਚ ਤੁਸੀਂ ਐਨਕਾਂ ਵੀ ਲੈ ਸਕਦੇ ਹੋ। ਮੇਰੇ ਕੋਲ ਇੱਕ ਲਾਈਨ 'ਤੇ ਲਾਈਨ ਆਈ ਹੈ। ਹੈਲੋ ਹੈਲੋ
ਹੈਲੋ, ਆਈ ਜਸਟ ਵਾਂਟਡ ਟੂ ਸੇ ਹੈਪੀ ਥੈਂਕਸਗਿਵਿੰਗ।
ਥੈਂਕ ਯੂ।
ਆਈ ਵਾਂਟਡ ਟੂ ਆਸਕ ਵਾਟ ਯੂ ਆਰ ਥੈਂਕਫੁਲ ਫੋਰ।
ਸਿਟ ਗਏ।
ਵਾਟ ਯੂ ਆਰ ਥੈਂਕਫੁਲ ਫੋਰ। ਵਾਟ ਯੂ ਆਰ
ਥੈਂਕਫੁਲ ਫੋਰ।
Oh, I'm thankful for my kids, right? And I'm thankful to my Lord Almighty who always give me the guidance to choose what is right and what is good, what is bad and what is the ultimate goal of my life, because he always help. Whenever I think I have to take my decision, I always close my eyes, my conscious, my soul always tell the right thing, because whenever I listen the right thing, I have to listen to my soul, and soul never give wrong. Whenever you heard mind's thing, so you are bubbling like this way or that way, jis tarah table dance de vich idhar udhar apne jehda bat hunda ohde na ball idhar udhar jandi hai, ਇਸੇ ਤਰ੍ਹਾਂ ਹੀ ਮਾਇੰਡ ਸਾਨੂੰ ਇੱਧਰ ਉੱਧਰ ਪਜਾਉਂਦਾ। ਸੋ ਮੇਰੇ ਖਿਆਲ 'ਚ ਲਾਈਨ ਸਾਡੀ ਆਫ ਹੋ ਗਈ। ਸੋ ਮੈਂ ਇੱਕ ਸਾਲ 'ਤੇ ਕੋਈ ਨਹੀਂ, ਸਪਿਰਚੁਅਲ ਆਪਾਂ ਬਾਅਦ 'ਚ ਕਰ ਲਾਂਗੇ, ਅੱਜ ਵਿਹਲੇ ਹੀ ਹਾਂ। ਸੋ ਜਿਹੜੀ ਗੱਲ ਇਹ BNC ਵਿਜ਼ਨ ਸੈਂਟਰ ਦੀ ਕਰ ਰਿਹਾ ਸੀ ਵੀ ਸਾਡੇ ਕੋਲ ਆਈ ਡਾਕਟਰ ਨੇ, ਤੁਸੀਂ ਜਦੋਂ ਵੀ ਤੁਹਾਡੀ ਕੋਈ ਨਿਗਾਹ ਦੀ ਕੋਈ ਪ੍ਰੋਬਲਮ, ਅੱਜ ਕੱਲ੍ਹ ਬਹੁਤ ਵਧੀਆ ਵੀ ਨੇ, ਅਤੇ ਜੇ ਤੁਸੀਂ ਆਈ ਡਾਕਟਰ ਕੋਲ ਜਾਂਦੇ ਹੋ, 3-3, 4-4 ਮਹੀਨੇ ਤੁਹਾਨੂੰ ਅਪੁਆਇੰਟਮੈਂਟ ਨਹੀਂ ਮਿਲਦੀ ਸਾਡੇ ਕੋਲ, ਮੈਂ ਤਾਂ ਨਹੀਂ ਕਹਿੰਦਾ ਵੀ ਵਾਕ ਇਨ ਆਓ ਅਤੇ ਰਾਈਟ ਵੇ ਦੇਖ ਲੈਣਗੇ, ਜੇ ਖੁਸ਼ਕਿਸਮਤ ਹੀ ਦੇਖ ਵੀ ਸਕਦੇ ਹਾਂ, ਪਰ ਯੂਜਲੀ ਹਫ਼ਤੇ 2 ਹਫ਼ਤੇ ਵੀ ਤੁਹਾਨੂੰ ਅਪੁਆਇੰਟਮੈਂਟ ਮਿਲ ਜਾਂਦੀ ਹੈ। ਜਿੱਥੇ ਤੱਕ ਐਨਕਾਂ ਦੀ ਦੁਕਾਨ ਦੀ ਗੱਲ ਹੈ, ਸਾਡੇ ਕੋਲ ਹਰ ਪ੍ਰਕਾਰ ਦੀਆਂ ਐਨਕਾਂ ਨੇ, ਬ੍ਰਾਂਡਡ ਵੀ ਨੇ ਜਿਹਨੂੰ ਡਿਜ਼ਾਈਨਰ ਕਹਿ ਦਿੰਦੇ ਹਾਂ, ਅਤੇ ਨਾਲ ਸਿੰਪਲ ਵੀ ਨੇ, ਬੱਚਿਆਂ ਦੀਆਂ ਵੀ ਨੇ, ਇੰਸ਼ੋਰੈਂਸ ਵੀ ਅਸੀਂ ਹਰ ਤਰ੍ਹਾਂ ਦੀ ਲੈਂਦੇ ਹਾਂ। ਸੋ ਬਾਹਲੀਆਂ ਤਾਂ ਗੱਲਾਂ ਮੈਨੂੰ ਪਤਾ ਨਹੀਂ, ਜੇ ਹੁਣ ਤੁਸੀਂ ਐਨਕਾਂ ਦੇ ਬਾਰੇ ਪੁੱਛੋਗੇ, ਉੱਥੇ ਸਾਡੀ ਜਿਹੜੀ ਪ੍ਰੋਫੈਸ਼ਨਲ ਆਪਟੀਸ਼ੀਅਨ ਹੈ ਸਿੰਥੀਆ ਨੀਲ, ਅਤੇ ਉਹਨੂੰ ਜੋ ਤੁਸੀਂ ਸਵਾਲ ਕਰੋਗੇ ਤੁਹਾਨੂੰ ਓਨੈਸਟਲੀ ਜਵਾਬ ਦੇਵੇਗੀ। ਸਾਡੀ ਹਾਂ ਇਸ ਗੱਲ ਦੀ ਗਰੰਟੀ ਹੈ ਕਿ ਜਦੋਂ ਵੀ ਸਾਡੇ ਕੋਲੋਂ ਤੁਸੀਂ ਸਮਾਨ ਲੈਂਦੇ ਹੋ, 60 ਦਿਨਾਂ ਦੇ ਅੰਦਰ ਅੰਦਰ ਜੇ ਤੁਸੀਂ ਸਿੰਪਲ ਆ ਕੇ ਸਾਨੂੰ ਕਹਿ ਦੇਣ ਕਿ ਫਲਾਣੇ ਸਟੋਰ ਦੇ ਉੱਤੇ ਇਹੀ ਜਿਹੇ ਰੇਟ ਮਿਲਦੇ ਨੇ, ਚਾਹੇ $10-20 ਵੱਧ ਵੀ ਮਿਲੇ ਤਾਂ ਵੀ ਕਹਿ ਦਿਓ ਤੁਹਾਡੇ ਅਸੀਂ ਪੈਸੇ ਵੀ ਮੋੜ ਦਿਆਂਗੇ, ਐਨਕ ਵੀ ਰੱਖ, ਤੁਸੀਂ ਤੁਹਾਨੂੰ ਕਹਾਂਗੇ ਰੱਖ ਲਓ, ਕਿਉਂਕਿ ਸਾਨੂੰ ਪਤਾ ਕੋਈ ਨੇੜੇ ਤੇੜੇ ਵੀ ਸਾਡੇ ਪ੍ਰਾਈਸ ਨਹੀਂ ਦੇ ਸਕਦਾ, ਜਿੰਨਾ ਮਾਲਕ ਨੇ ਦੇਣਾ ਸੀ ਉਸ ਤੋਂ ਵੱਧ ਸਾਨੂੰ ਦੇਤਾ, ਜਿੰਨਾ ਤੁਸੀਂ ਡਿਜ਼ਰਵ ਨਹੀਂ ਨਾ ਕਰਦੇ ਉਸ ਤੋਂ ਵੱਧ ਮਾਲਕ ਨੇ ਦਿੱਤਾ, ਅਸੀਂ ਹਰ ਵਕਤ ਉਹਦਾ ਅੱਖਾਂ ਮੀਚ ਕੇ ਦਿਲੋਂ ਅੰਦਰੋਂ ਥੈਂਕਸ ਕਰਦੇ ਹਾਂ ਕਿ ਇੰਨਾ ਡਿਜ਼ਰਵ ਨਹੀਂ ਕਰਦੇ ਸੀ। ਐਡੀ ਕੋਈ ਖਾਸ ਗੱਲ ਨਹੀਂ ਵੀ ਸਾਡੇ ਕੋਲ ਬਹੁਤ ਵੱਡੀਆਂ ਸਾਰੀਆਂ ਡਿਗਰੀਆਂ ਨੇ, 5-7-10 ਡਿਗਰੀਆਂ ਨੇ, ਡਿਗਰੀਆਂ ਸਾਥੋਂ ਵੀ ਬਹੁਤ ਹੋਣਗੀਆਂ, ਹਾਂਜੀ, ਦਿਮਾਗ ਵੀ ਸਾਡੇ ਨਾਲ ਵੱਡੇ ਵੱਡੇ ਹੋਣਗੇ, ਪਰ ਇਹ ਤਾਂ ਉਹਦੀ ਕੁਦਰਤੀ ਰਹਿਮਤ ਹੈ, ਬਖਸ਼ਿਸ਼ ਹੈ ਕਿ ਉਹਨੇ ਸਾਨੂੰ ਲੋੜ ਤੋਂ ਬਾਅਦ ਦਿੱਤਾ, ਇਸ ਕਰਕੇ ਉਹਦਾ ਸ਼ੁਕਰ ਕਰਨਾ ਚਾਹੀਦਾ। ਅਤੇ ਨਾਲੇ ਜਿੰਨਾ ਕਿੰਨਾ ਕੁ ਇਕੱਠਾ ਕਰਨਾ, ਮੈਨੂੰ ਤਾਂ ਅੱਜ ਤੱਕ ਕੋਈ, ਜਿੰਨੀ ਕੁ ਮੇਰੀ 66-67 ਸਾਲ ਦੀ ਉਮਰ ਹੋ ਗਈ, ਮੈਨੂੰ ਤਾਂ ਦੇਖਿਆ ਨਹੀਂ ਵੀ ਜਿੰਨੇ ਮਰਜ਼ੀ ਇਕੱਠੇ ਕਰੀ ਜਾਂਦੇ ਨੇ, ਅਖੀਰ 'ਚ ਬਿਲਕੁਲ ਕੱਪੜੇ ਪਾੜ ਕੇ ਨੰਗਾ ਕਰਕੇ ਉਹਨੂੰ ਡੱਬੇ 'ਚ ਬੰਦ ਕੀਤਾ ਹੁੰਦਾ, ਫਿਰ ਉਹ ਪੈਸੇ ਕਿੱਥੇ ਗਏ? ਉਹ ਬੈਂਕਾਂ 'ਚ ਹੀ ਪਏ ਰਹਿ ਗਏ, ਅਤੇ ਜੇ ਉਹ ਕੁਦਰਤੀ ਫਸ ਜਾਣ ਅਤੇ ਸੋ ਫਿਰ ਪਤਾ ਹੀ ਹੈ ਕੀ ਆ। ਹੁਣ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਪੰਜਾਬੀ ਦੇ ਅਖਬਾਰਾਂ ਦੇ ਵਿੱਚ ਮੈਂ ਰਾਤੀ ਪੜ੍ਹ ਰਿਹਾ ਸੀਗਾ ਹਿੰਦੁਸਤਾਨ ਦੀ ਖਬਰ ਕਿ 2 ਭਰਾ ਮਲਵਿੰਦਰ ਅਤੇ ਸ਼ਵਿੰਦਰ ਜਿਹੜੇ ਕਿ ਅਮੀਰਾਂ ਦੇ ਵਿੱਚ 90ਵੇਂ ਨੰਬਰ 'ਤੇ ਸੀ ਇੰਡੀਆ ਦੇ ਵਿੱਚ, ਰੈਨਵੈਕਸੀ ਦੇ ਮਾਲਕ ਸੀਗੇ, ਮੈਨੂੰ ਤਾਂ ਹੁਣ ਬਿੰਦੀਆਂ ਪਾਈਏ ਵੀ ਕਿੰਨੇ ਕੁ ਪੈਸੇ ਸੀ, ਬਿੰਦੀਆਂ ਭੁੱਲ ਜਾਂਗੇ ਵੀ ਕਿੰਨੀਆਂ ਜ਼ੀਰੋ ਪੈਂਦੀਆਂ, ਇੰਨੇ ਕਹਿੰਦੇ ਉਹਨਾਂ ਕੋਲ ਪੈਸੇ ਸੀਗੇ ਅਤੇ ਹੁਣ ਉਹਨਾਂ ਨੂੰ ਪੁਲਿਸ ਨੇ ਫੜ ਲਿਆ, ਹੁਣ ਜੇਲ੍ਹ 'ਚ ਜਾਣਾ, ਭੂ ਰਿਮਾਂਡ ਲੈ ਲਿਆ, ਹਜੇ ਪੈਸਿਆਂ ਦਾ ਕੀ ਫਾਇਦਾ, ਫਿਰ ਕੀ ਕੰਮ ਆਇਆ? ਜੇ ਉਹ ਤਾਂ ਸਬਰ ਕਰ ਲੈਂਦੇ ਸਾਰੀ ਜ਼ਿੰਦਗੀ, ਪੁੱਤ ਪੋਤੇ ਪੜੋਤੇ ਐਸ਼ ਕਰ ਸਕਦੇ ਸੀ, ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਸੀ। ਇਹ ਲਾਲਚੀ ਹੈ ਨਾ, ਰੋਬ ਲੁਬੀ ਕੁੱਤਾ ਜਿਹੜਾ ਕਿ ਕਹਿੰਦਾ ਵੀ ਜੇ ਅੱਜ ਇੱਕ ਦਵਾਈਆਂ ਦੀ ਦੁਕਾਨ ਹੈ, ਜਾ ਕੇ ਸਿੰਗਾਪੁਰ ਖੋਲ੍ਹ ਲਓ, ਸਿੰਗਾਪੁਰ ਤੋਂ ਜਾ ਕੇ ਮਲੇਸ਼ੀਆ ਖੋਲ੍ਹ ਲਓ, ਮਲੇਸ਼ੀਆ ਤੋਂ ਉਹ ਖੋਲ੍ਹ ਲਓ, ਫਿਰ ਉਹਦੇ ਨਾਲ ਕੀ ਹੈ ਕਿ ਜਿਹੜਾ ਸਾਡਾ ਪਰਮਾਤਮਾ ਹੈ, ਮੇਰਾ ਇੱਕ ਵਿਸ਼ਵਾਸ ਹੈ, ਗਲਤ ਨਾ ਲਈਓ, ਮੈਂ ਇੱਕ ਗੱਲ ਮੰਨਦਾ ਕਿ ਪਰਮਾਤਮਾ ਇੱਕ ਅਲਟੀਮੇਟ ਜਿਹੜੀ ਪਾਵਰ ਹੈ ਉਹ ਇੱਕ ਹੈ। ਜਦੋਂ ਉਹ ਪਾਵਰ ਜਾਣੀ ਜਾਣ ਹੈ ਸਾਡੇ ਸਾਰਿਆਂ ਦੇ ਅੰਦਰ ਦੀ ਜਾਣਦੀ ਹੈ, ਜਿੱਥੇ ਉਹ ਆਮ ਬੰਦੇ ਦੇ ਬਾਰੇ ਸਮਝਦੀ ਹੈ, ਉੱਥੇ ਜਿੰਨੇ ਵੀ ਗੁਰੂ ਪੀਰ ਪੈਗੰਬਰ ਸੰਤ ਬਾਬੇ ਜੋ ਵੀ ਨੇ, ਜਿੰਨੇ ਨੂੰ ਜਿਨ੍ਹਾਂ ਨੂੰ ਲੋਕ ਨੱਕ ਰਗੜਦੇ ਨੇ, ਪੈਰ ਹੀ ਪੈਂਦੇ ਨੇ ਵੀ ਪਤਾ ਨਹੀਂ ਕਿੰਨੇ ਕੁ ਨੇ, ਉਹਨਾਂ ਦੀ ਗੱਲਾਂ ਬਾਤਾਂ ਬਹੁਤ ਵਧੀਆ ਹੁੰਦੀਆਂ। ਜਦੋਂ ਉਹ ਸਤਸੰਗ ਕਰਦੇ ਨੇ ਨਾ, ਉਹ ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਹੈਂਜੀ ਥੋੜ੍ਹਾ ਕਮਾ ਲਓ, ਬਾਹਲਾ ਪਾਠ ਕਰ ਲਓ, ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਬੜਾ। ਜਿਸ ਤਰ੍ਹਾਂ ਕਹਿੰਦੇ ਨੇ ਪੜ ਪੜ ਪੰਡਿਤ ਔਰਾਂ ਸਮਝਾਏ, ਪੜ ਪੜ ਪੰਡਿਤ ਔਰਾਂ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਅਸੀਂ ਪੜ੍ਹ ਕੇ ਜਿਹੜੇ ਪੰਡਿਤ ਨੇ, ਭਾਈ ਜੀ ਨੇ, ਚਰਚ ਜਾਓ, ਕੋਈ ਬਾਈਬਲ ਦੇ ਵਿੱਚੋਂ, ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਕੋਈ ਗੀਤਾ ਦੇ ਵਿੱਚੋਂ, ਕਿੰਨੀਆਂ ਵਧੀਆ ਸਾਨੂੰ ਵਿਚਾਰ ਦਿੰਦੇ ਨੇ ਵੀ ਆਹ ਕਰ ਲਓ, ਆਹ ਕਰ ਲਓ, ਦੇਖਣ ਨੂੰ ਲੱਗਦਾ ਵੀ ਤਾਂ ਰੱਬ ਹੈ ਜਿਹੜਾ ਇੰਨੀਆਂ ਵਧੀਆ ਗੱਲਾਂ ਕਰਦਾ, ਪਤਾ ਨਹੀਂ ਕਿੰਨਾ ਪਹੁੰਚਿਆ ਹੋਣਾ। ਪਰ ਜਦੋਂ ਅਸੀਂ ਉਹਦੀ ਅਸਲੀ ਕਥਨੀ ਦੇਖਦੇ ਹਾਂ ਅਤੇ ਜਦੋਂ ਉਹਦਾ ਭਾਂਡਾ ਖੁੱਲ੍ਹਦਾ ਫੁੱਟਦਾ ਅੰਦਰੋਂ, ਫਿਰ ਉਹ ਕੀ ਹੁੰਦਾ ਕਿ ਜਿਹੜਾ ਜਿਹਨੂੰ ਲੋਕ ਦਿਨ ਰਾਤ ਉਹਦੀਆਂ ਮਾਲਿਸ਼ਾਂ ਕਰਦੇ ਨੇ, ਚੁੱਕ ਚੁੱਕ ਕੇ ਸਲਾਮਾਂ ਕਰਦੇ ਨੇ, ਜਿਹੜਾ ਇਸ਼ਾਰਾ ਕਰਦੇ ਨੇ, ਉਹਨੂੰ ਭੱਜੇ ਫਿਰਦੇ ਨੇ ਵੀ ਆਹ ਸੰਤ ਜੀ ਦਾ ਹੁਕਮ ਹੋ ਗਿਆ, ਆਹ ਫਰਮਾਤਾ, ਅਤੇ ਫਿਰ ਅਖੀਰ ਦੇ ਵਿੱਚ ਉਹ ਬਾਪੂ ਆਸਾ ਰਾਮ ਵਾਂਗੂ, ਰਾਮਪਾਲ ਵਾਂਗੂ, ਹਾਂਜੀ, ਅਤੇ ਰਾਮ ਰਹੀਮ ਸਿੰਘ, ਉਹਨਾਂ ਦਾ ਸਾਥੀ ਬਣਨ ਦੀ ਤਿਆਰੀ ਕਰ ਰਿਹਾ ਹੁੰਦਾ। ਸੋ ਸਾਨੂੰ ਰੱਬ ਤੋਂ ਡਰਨਾ ਚਾਹੀਦਾ। ਸਾਨੂੰ ਅਸੀਂ ਉਪਦੇਸ਼ ਕੁਛ ਹੋਰ ਕਰਦੇ ਹਾਂ, ਜਿਵੇਂ ਕਿ ਗੁਰਬਾਣੀ ਦੇ ਵਿੱਚ ਆਉਂਦਾ ਨਾ ਕਿ ਹੱਕ ਪਰਾਇਆ ਨਾਨਕਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਿ ਜਿਹੜਾ ਅਸੀਂ ਵੈਨ ਬੂਈ ਫੀਲ, ਵੈਨ ਬੂਈ ਟੇਕ ਦਾ ਪੁਜੈਸ਼ਨ ਆਫ ਅਦਰ, ਦੂਜਿਆਂ ਦੀਆਂ ਚੀਜ਼ਾਂ 'ਤੇ ਅਸੀਂ ਆਪਣਾ ਕਬਜ਼ਾ ਕਰਦੇ ਹਾਂ, ਹੱਕ ਉਹਨਾਂ ਦੀਆਂ ਜਿਹੜੀਆਂ ਪਰਾਈਆਂ ਚੀਜ਼ਾਂ ਨੂੰ ਖੋਹਣੀਆਂ, ਜਿਵੇਂ ਗਰੀਬਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਕਰਨ ਦੀ ਕੋਸ਼ਿਸ਼, ਗਰੀਬ ਨੂੰ ਕੌਣ ਪੁੱਛੂਗਾ? ਜੇ ਗਰੀਬ ਰੌਲਾ ਹੀ ਪਾਉਂਦਾ, ਸਿਪਾਹੀ ਤੋਂ ਚਾਰ ਥੱਪੜ ਮਰਵਾ ਦਿਓ, ਥਾਣੇਦਾਰ ਤੋਂ ਚਾਰ ਥੱਪੜ, ਆਪ ਹੀ ਚੁੱਪ ਕਰ ਜਾਓ, ਕਿਸੇ ਦੀ ਧੀ ਭੈਣ ਦੀ ਜੇ ਤਾਂ ਲੁੱਟ ਲਓ, ਕਿਹੜਾ ਕੋਈ ਪੁੱਛਦਾ? ਕਿਉਂਕਿ ਤੁਹਾਡੇ ਕੋਲ ਪਾਵਰ ਇੰਨੀ ਆ, ਤੁਹਾਡੇ ਪੋਲੀਟੀਕਲ ਬੰਦਿਆਂ ਨਾਲ ਲਿੰਕ ਹੈ, ਵੱਡੇ ਵੱਡੇ ਅਫਸਰਾਂ ਨਾਲ ਲਿੰਕ ਹੈ, ਤੁਹਾਨੂੰ ਕੌਣ ਮੰਨਦਾ? ਸੰਗਤ ਮੰਨਣ ਨੂੰ ਤਿਆਰ ਹੀ ਨਹੀਂ। ਈਵਨ ਜੇ ਬੱਚਿਆਂ ਦੇ ਮਾਂ ਬਾਪ ਵੀ, ਬੱਚੇ ਆਪਣੇ ਮਾਂ ਬਾਪ ਨੂੰ ਦੱਸਣ ਵੀ ਆਹ ਵਾਲਾ ਸੰਤ ਹੈ, ਬਾਬਾ ਮੇਰੇ ਨਾਲ ਰਾਤ ਨੂੰ ਆਹ ਕੀਤਾ, ਪੁੱਠਾ ਕੰਮ ਕੀਤਾ, ਮਾਂ ਬਾਪ ਨਹੀਂ ਮੰਨਦੇ, ਕਿਉਂਕਿ ਸਾਡੇ ਅੱਖਾਂ ਦੇ ਉੱਤੇ ਪੱਟੀਆਂ ਬੰਨੀਆਂ ਵੀ ਹੈ ਵੀ ਸੰਤ ਹੈ ਕੀ ਚੀਜ਼ ਨੇ। ਪਰ ਅਖੀਰ ਦੇ ਵਿੱਚ ਮੇਰਾ ਇਹ ਵਿਸ਼ਵਾਸ ਆ ਕਿ ਪਰਮਾਤਮਾ ਦੇ ਹੱਥ ਲੰਬੇ ਨੇ, ਉਹਨੂੰ ਪਤਾ ਵੀ ਇਹ ਸੰਤ ਇਹ ਡਰਾਮਾ ਕਰ ਰਿਹਾ ਸਾਰਾ, ਅਤੇ ਜਦੋਂ ਉਹ ਡਰਾਮਾ ਕਰ ਰਿਹਾ ਅਤੇ ਫਿਰ ਉਹਦੇ ਨਾਲ ਕੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਫਿਰ ਕੇਸ ਚੱਲ ਪਾਉਂਦੇ ਨੇ ਕੋਰਟਾਂ, ਜਿੰਨੇ ਮਰਜ਼ੀ ਝੂਠ ਫੇਰ ਫਰੇਕ ਕਰੋ, ਮਨ ਉਹਨਾਂ ਨੂੰ ਕੀ ਕਰਦਾ ਕਿ ਜ਼ੋਰ ਨਾਲ ਬੰਦਾ ਮਰਵਾ ਆਉਂਦਾ, ਕਦੇ ਕੁਛ ਕਰ ਦਿੰਦਾ, ਲੜਾਈਆਂ ਝਗੜੇ ਆ, ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਪੰਜਾਬ 'ਚ ਕੀ ਕੁਛ ਹੋ ਰਿਹਾ, ਕੋਈ ਜ਼ਮੀਨਾਂ ਵਾਲੇ ਰੌਲਾ ਪਾ ਰਹੇ ਨੇ, ਕੋਈ ਕੁਛ ਕਰ ਰਹੇ ਨੇ, ਅਸੀਂ ਜਿਹੜੇ ਉਹਨਾਂ ਦੀ ਅੱਖਾਂ ਜਿਹੜੇ ਭਗਤ ਨੇ ਉਹ ਕਹਿੰਦੇ ਨਹੀਂ 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 ਸਾਡਾ ਬਾਬਾ ਨਹੀਂ ਇਹ ਕਰ ਸਕਦਾ, ਫਿਰ ਬਾਬਾ ਹੌਲੀ ਹੌਲੀ ਕਰਦਾ ਕਿਉਂ ਨਹੀਂ ਉਹਦੇ ਪਰਮਾਤਮਾ ਤੋਂ, ਪਰਮਾਤਮਾ ਆਪਣੇ ਰੰਗ ਦਿਖਾਉਂਦਾ, ਫਿਰ ਬਾਬੇ ਨੂੰ ਵੀ ਤਾਂ ਜੇਲ੍ਹ 'ਚ ਜਾਣਾ ਹੀ ਪੈਣਾ ਹੁਣ ਇੱਕ ਦਿਨ। ਸੋ ਮੇਰੇ ਕੋਲ ਲਾਈਨ 'ਤੇ ਰਮੋਨਾ ਸਿੰਘ ਨੇ। ਹੈਲੋ ਰਮੋਨਾ, ਹਾਊ ਆਰ ਯੂ? ਗੁੱਡ ਮਾਰਨਿੰਗ, ਗੁੱਡ ਆਫਟਰਨੂਨ।
Good afternoon, Dr. Ravi. How are you doing?
Very good. So how is your campaign is going on? Today is, I think, advanced poll. And
yes,
I just came from Gore Road, and there was a lots of people, or not lots of, means like 30 people were in the lining on Gore, where there's a Tim Horton Plaza, there is an advanced poll, I think.
Yes. So, we have 4 locations in Brampton East. I want to say hello to Dr. Ankush as well. I love your radio program. Thank you for having me on. Yes, there's 4 locations in Brampton East. There is Gore Meadows Library, which is at Gore and Castlemore. There's also Hampton Inn at Gore and Queen, as well as the Elections Canada Returning Office on Torbram and Walker. That's just north of Steeles on Torbram. And then, of course, Springdale Library, which is at Bremley and Sandalwood. And so based on your postal code, you can only go to one of those locations to vote today until 9 p.m.
Okay. And so can you tell me something about it, if you want to say something, because I saw the city debate on that in Arfa Mujaffar. She asked a very good question, you know, and I was there too, you both from Conservative Party, you and Arpan was there, and Liberals and NDP, Green Party was there. So now only 1 week left, by the next Monday, by that time, you know, the almost 60% has to be make that, people have to make that decision. So why the people should cast to you, to your party? Can you tell something about it?
Yeah, absolutely. Here's the reality. I believe that the conservative values are our Brampton resident values. We believe in, you know, jobs, the strong economy, you know, to be able to take care of our family. These are all conservative values. And so we're going to bring in, you know, lower taxes for family, make sure there's more money in everybody's pocket, and make sure, you know, we're tough on, you know, guns and gangs and for community safety. As you recall, the Brampton, City of Brampton Town Hall, you're right, there was a question about Bill 21. There's a lot of anxiety about what's happening in Quebec. And we pointed out that, you know, we have a Liberal government and that has a majority under Prime Minister Justin Trudeau. This has come up about 6 months ago. It's about 200 days ago. And it wouldn't have become an election issue if the Prime Minister had stepped in and had done something about it. And yeah, this is something that I'm hearing at the doors about a potential bill such as what we're seeing in Quebec happening anywhere, especially Ontario. And I said, you know, this is something we're not going to do federally, but in any case, if this ever happens in Ontario, I will be with the people at Queen's Park protesting the same manner, because we believe in diversity. It's what makes us rich. And, you know, myself being an immigrant and my parents are from different countries. So, you know, I'm multicultural and multi-ethnic and all that stuff, even in my own home. So, you know, Canada is a home we've chosen because of its democratic values and the freedom that it has for Canadians.
Okay, and Ramana, can you tell me something about your background? You know, like in your riding, Brampton East, Liberal Party, NDP Party, and Green Party, and there is another party, two all candidates were there. But I think nobody is a sitting member of parliament, and everybody is fresh. You are also fresh, or you have any experience?
I do have experience. I've worked as a federal government employee at Correctional Service of Canada, and when I'm in Ottawa, actually. So, you know, I understand the challenges the federal departments come with. I've also worked for the provincial government during the last year's election, so I understand on a provincial matter as well. But also, I've had a chance to work overseas in England and in Germany and Netherlands and Malaysia and in the corporate world in telecommunications and fintech. So, yeah, and of course, the small business owner today, and my whole family is all small business. I understand, you know, the challenges that come with the private sector as well as the public sector. You're right. It is right now. We it's an open seat, meaning there's no incumbent. All the candidates running in Brampton East, you know, are new, but I've been running this campaign for about a year and a half, and I've knocked on 55,000 doors, and I've heard what the people of Brampton East have to say, and they're looking for respect, first of all, bringing respect to the MP's office to make sure that the MP's listening to their concerns, working for the constituents, is responsible, is responding back to people, and being a strong voice, you know, in Ottawa, as well as Queen's Park and the city of Brampton. That's what they're looking for. And of course, they want an MP that's going to come and talk to them, not just every 4 years, but keep in touch with them. So I've made some commitments there that, you know, God willing, if I'm elected, I'm going to make sure I canvass all 4 years and make sure every summer I'm with people and listening to their concerns and continuing the work, the much needed work that needs to be done here.
Okay, but honestly speaking, when I was in the city, you know, you're all candidate debates, I was a little bit shocked when the person was asking a question that what you will do, two or three specific things you can tell. I don't want to pinpoint the party's name, and he's a sitting MP. He even couldn't understand the question. The question, if the candidate is, the question is asking about the peanut, and he's answering it about the apple. So are you a little bit shocked that how can they speak in parliament if they can't understand English? Because the basic thing is Punjabi, Hindi, Urdu, whatever the language is, this is for our people. But when we have to speak parliament, when we have to talk to the government, federal, provincial level or on the city level, you have to speak English. And, you know, like both your candidate, Arpan, and you know, both are there. And the way you are talking, it looks like that you have a command in your command in English as well as you know about the subject, and it really impressed. I talked to the lots of the voters over there. They were really impressed with your speech and all those things. So can you tell me something about it, that you know, what are the main issues concerned in Brampton and how you can help?
Yes, the three top issues that come up now at every door is affordability. People are working even more now, and they're saying, you know, we can't have savings, we can't get ahead. So affordability is a big thing when it comes to taxes and jobs. The second item is community safety. A lot of parents are worried about their children and what they're hearing with the crime rate escalating, and they want to make sure that, you know, people are held accountable and the police have the tools and the funding that they need. The third issue is immigration, to make sure that Canada has an economic immigration plan and a process that we all understand what it is when it comes to family reunification, when it comes to investors, when it comes to all those different, and of course refugees settlement as well. So these are the top three issues that concern Brampton. You know, 4 years ago, when you watched the election debates and you watched the coverage of the last candidates in 2015, the issues they were bringing up was traffic and gridlock. So you can imagine under Prime Minister Justin Trudeau how much things have changed, that in Brampton the conversation on an election issue went from traffic and gridlock to crime, gangs, guns, violence, affordability, people not being able to afford things. So, you know, in 4 years, a lot has happened. So that's why it's so important to vote in this election, because you have a choice. You have a choice of what you already know under Justin Trudeau and his Liberal government. You've witnessed it. I mean, this why that when I come across people who say they're undecided, I say, well, you know, Brampton is always so vocal about what Brampton doesn't have when it comes to hospital, when it comes to transit, when it comes to crime, when it comes to insurance, when it comes to education, university. Bramptonians are so vocal. So I'm always shocked when I meet somebody who says, I don't know, I'm undecided. I say, well, you've been so vocal the last 4 years. Now you have a choice to choose your government. Now you have a choice to make a change. So how can you be undecided? So for the listeners, I beg you, I plead with you, if you're undecided, give me a phone call. Give any candidate a phone call. Ask them some of the questions that you're undecided about. But I think Bramptonians know exactly what they care about, and they know what they can do for change. So this is a choice between Justin Trudeau government, the Liberal government, or it's a choice between something different, like the Conservative government, who was in power for 10 years.
Okay, Ramona, if you want to say anything else, because I think Arpan is on the other line. So,
sure. So please give me a phone call if you have any questions today.
Okay, hello.
Okay. Hi.
Hello.
Hello. Arpan, can you hold just for 1 minute? Ramona is on the other line.
Absolutely.
Okay.
I just want to give out my phone number. It's 647-400-7000. 647-400-7000. If you have any questions or concerns or where to vote, please give us a call. Thank you so much and good luck. Best of luck to you, Arpan. And thank you, Dr. Ravi, as always.
Okay. Thank you very much, Ramona. Okay. ਹਾਂਜੀ ਹੁਣ ਸਾਡੇ ਕੋਲ ਲਾਈਨ ਤੇ ਅਰਪਨ ਖੰਨਾ ਨੇ ਜਿਹੜੇ ਕਿ ਬ੍ਰੈਂਪਟਨ ਨਾਰਥ ਤੋਂ ਕੈਂਡੀਡੇਟ ਨੇ ਯੰਗ ਨੇ ਮੈਂ ਖੁਦ ਇਹਨਾਂ ਦੇ ਸਪੀਚ ਜਦੋਂ ਬੋਲ ਰਹੇ ਸੀਗੇ ਬੜਾ ਇਹ ਇਮੋਸ਼ਨਲ ਹੋ ਕੇ ਗੱਲਬਾਤ ਦਾ ਜਵਾਬ ਦਿੰਦੇ ਸੀਗੇ ਬੜੇ ਇੰਪਰੈਸ ਲੱਗਦੇ ਗੱਲ ਤਾਂ ਇੰਝ ਹੀ ਹੋਣੀ ਚਾਹੀਦੀ ਹੈ ਪਾਰਲੀਮੈਂਟ ਜਿਹੜਾ ਬੰਦਾ ਮੈਂ ਚਿਕ 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 ਕਰੀ ਜਾਵੇ ਨਾ ਉਹਦਾ ਕੱਖ ਕੋਈ ਨਹੀਂ ਸੁਣਦਾ ਸੋ ਬੰਦਾ ਬੋਲਡ ਹੋਣਾ ਚਾਹੀਦਾ ਜਦੋਂ ਬੋਲਡ ਹੁੰਦਾ ਲੀਡਰ ਵੀ ਆਪੇ ਗੱਲ ਸੁਣਦੇ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਜਿੱਦਾਂ ਜਾਂਦੇ ਆਪਣੇ ਪੈਸੇ ਬਣਾਉਣੇ ਪਿੱਛੇ ਬੈਠੇ ਜਾਂਦੇ ਸਾਡੀ ਹਿੰਮਤ ਹੀ ਨਹੀਂ ਪੈਂਦੀ ਲੀਡਰ ਨੂੰ ਕਹੀਏ ਨਾ ਸਾਡੇ ਕੋਈ ਬ੍ਰੇਨ ਦੇ ਵਿੱਚ ਐਡੀ ਕੋਈ ਅਸੀਂ ਇੰਟੈਲੀਜੈਂਟ ਹੁੰਦੇ ਹਾਂ ਕਿ ਕੋਈ ਆਈਡੀਆ ਦਈਏ ਇੰਟੈਲੀਜੈਂਟ ਕਹਿੰਦੇ ਕਿਹਨੂੰ ਨੇ ਇੰਟੈਲੀਜੈਂਸ ਉਹ ਹੈ ਜਿਹੜੀ ਪ੍ਰੋਬਲਮ ਦੇ ਵਿੱਚ ਨਵੇਂ ਆਈਡੀਆ ਦਵੇ ਲੋਕ ਕਨਵਿੰਸ ਹੋਣ ਸੋ ਇਹ ਜਿਹੜੇ ਯੰਗ ਬੱਚੇ ਨੇ ਇਹਨਾਂ ਕੋਲ ਆਈਡੀਆਜ਼ ਨੇ ਸੋ ਅਰਪਨ ਖੰਨਾ ਸਾਡੇ ਕੋਲ ਲਾਈਨ 'ਤੇ ਨੇ ਬ੍ਰੈਂਪਟਨ ਨੌਰਥ ਤੋਂ ਕੁਛ ਕਹਿਣਾ ਚਾਹੁੰਦੇ ਨੇ ਅਰਪਨ ਵੈਲਕਮ ਹੀਅਰ
ਥੈਂਕ ਯੂ ਤੁਹਾਡਾ ਬਹੁਤ ਜੀ ਲਾਈਨ 'ਤੇ ਲੈ ਕੇ ਆਉਣ ਵਾਸਤੇ ਅਤੇ ਆਈ ਬਸ ਬੇਨਤੀ ਕਰਦੇ ਹਾਂ ਕਿ ਇਹ ਬਹੁਤ ਜ਼ਰੂਰੀ ਇਲੈਕਸ਼ਨ ਆ ਆਪਾਂ ਦੇਖਦੇ ਪਏ ਹਾਂ ਪਿਛਲੇ 4 ਸਾਲਾਂ ਵਿੱਚ ਕਾਫੀ ਚੇਂਜਸ ਲਿਬਰਲ ਸਰਕਾਰ ਲੈ ਕੇ ਆਈ ਹੈ ਜਿਹੜੇ ਕਾਫੀ ਡੈਮੇਜਿੰਗ ਹੋਏ ਆ ਆਪਣੀ ਕਮਿਊਨਿਟੀ ਵਾਸਤੇ ਪੂਰੀ ਬ੍ਰੈਂਪਟਨ ਵਾਸਤੇ ਇੱਕ ਇੱਕ ਇਨ ਐਕਸ਼ਨ ਹੋਇਆ ਵਾ ਮੈਂ ਤਾਂ ਓਪਨਲੀ ਕਹਿੰਦਾ ਜੀ ਆਪਣੇ ਪਾਰਟ ਟਾਈਮ ਐਮ ਪੀ ਰਹੇ ਆ ਇਲੈਕਸ਼ਨ ਜਿੱਤਣ ਤੋਂ ਬਾਅਦ 3 ਸਾਲ ਕੁਆਇਟ ਬੈਠੇ ਰਹੇ ਤੇ ਹੁਣ ਜਦੋਂ ਇਲੈਕਸ਼ਨ ਆ ਕੇ ਫੇਰ ਬਾਹਰ ਪ੍ਰੋਮਿਸਿਸ ਕਰਨ ਲੱਗ ਗਏ ਆਹੀ ਕਹਿੰਦਾ ਆਪਣੇ ਲਿਸਟਰਸ ਨੂੰ ਕਿ ਮਿੱਠੀਆਂ ਗੱਲਾਂ 'ਚ ਨਾ ਫਸ ਆਪਾਂ ਪਈਏ ਆਪਾਂ ਦੇਖੀਏ ਕੰਮ 4 ਸਾਲਾਂ 'ਚ ਜਿਹੜਾ ਕੋਈ ਕੰਮ ਕੀਤਾ ਉਹ 'ਤੇ ਆਪਾਂ ਵੈਲਿਊਏਸ਼ਨ ਕਰੀਏ ਜੇ 4 ਸਾਲ ਨਹੀਂ ਕੰਮ ਕੀਤਾ ਉਸ ਨਾ ਉਹ ਫਿਲਮ ਜਿਹੜੇ ਨਵੇਂ ਕੈਂਡੀਡੇਟ ਅੱਗੇ ਆ ਰਹੇ ਆ ਉਹਨੇ ਸੁਣੋ ਕਿ ਉਹਨਾਂ ਦੀ ਵਿਜ਼ਨ ਕੀ ਆ ਉਹਨਾਂ ਦੀ ਕਮਿਟਮੈਂਟ ਕੀ ਆ ਅਤੇ ਉਹਨਾਂ ਦਾ ਵਰਕ ਐਕਸਪੀਰੀਅੰਸ ਕੀ ਆ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਏ ਸੀ ਰਾਣੀ 'ਚ ਜਮੇ ਪੱਲੇ ਹਾਂ ਏ ਸੀ ਰਾਣੀ 'ਚ ਹੁਣ ਵੀ ਰਹਿ ਰਹੇ ਹਨ ਖੁਦ ਕੋਲ ਮਤਲਬ 10 ਸਾਲ ਮੇਰੇ ਕੋਲ ਐਕਸਪੀਰੀਅੰਸ ਹੈਗਾ ਵਰਕਿੰਗ ਐਟ ਡਿਫਰੈਂਟ ਲੈਵਲ ਆਫ ਗਵਰਮੈਂਟ ਪਹਿਲਾਂ ਫੈਡਰਲ ਲੈਵਲ 'ਤੇ ਜੇਸਨ ਕੈਨੀ ਦੇ ਨਾਲ ਪ੍ਰੋਵਿੰਸ਼ੀਅਲ ਲੈਵਲ 'ਤੇ ਕੁਈਨਸ ਪਾਰਕ ਦੇ ਵਿੱਚ ਅਤੇ ਆਪਣੇ ਮਿਊਨਸੀਪਲ ਲੈਵਲ 'ਤੇ ਕਾਫੀ ਮੇਰਾ ਹੈਗੀ ਐਕਸਪੀਰੀਅੰਸ ਸੋ ਵੀ ਹੈਵ ਦੀ ਐਕਸਪੀਰੀਅੰਸ ਟੂ ਗੈਟ ਦ ਜੋਬ ਡਨ ਆਈ ਥਿੰਕ ਬ੍ਰੈਂਪਟਨ ਕੋਲ ਪੋਟੈਂਸ਼ੀਅਲ ਬਹੁਤ ਆ ਵੀ ਹੈਵ ਸੋ ਮਚ ਪੋਟੈਂਸ਼ੀਅਲ ਇਨ ਆਰ ਸਿਟੀ ਵੀ ਹੈਵ ਅ ਯੰਗ ਡਾਈਵਰਸ ਵਰਕਫੋਰਸ ਸਾਡੇ ਬੱਚੇ ਵੀ ਕਾਫੀ ਪੜ੍ਹੇ ਲਿਖੇ ਹੈਗੇ ਆ, ਸਾਡੇ ਕੋਲ ਬਿਜ਼ਨਸ ਵੀ ਹੈਗੇ ਆ, ਪਰ ਜਿਹੜੀ ਸਾਡੀ ਸਰਵਿਸਿਜ਼ ਆ ਸਾਨੂੰ ਨਹੀਂ ਮਿਲਦੀਆਂ ਪਈਆਂ। ਮੈਂ ਹਮੇਸ਼ਾ ਇਹੀ ਗੱਲ ਕਰਦਾ ਹੁੰਦਾ ਕਿ ਬਾਕੀ ਕਮਿਊਨਿਟੀ ਨਾਲ ਦੇਖੋ ਆਪਾਂ, ਲੈਟਸ ਲੁੱਕ ਐਟ ਕਿਚਨਰ ਵਾਰਡ ਨੂੰ, ਲੈਟਸ ਲੁੱਕ ਐਟ ਸਕਾਰਬੋਰੋ, ਲੈਟਸ ਲੁੱਕ ਐਟ ਕੌਨ, ਸਾਰੀ ਡਿਵੈਲਪਮੈਂਟ ਉੱਥੇ ਜਾ ਰਹੀ ਆ, ਨਾਟ ਇਨ ਬ੍ਰੈਂਪਟਨ। ਵਾਈ? ਇਹ ਆਪਾਂ ਕੁਐਸਚਨ ਤੇ ਪੁੱਛਣੇ ਜਿਹੜੇ ਆਪਣੇ ਇਲੈਕਟ ਅਫੀਸ਼ਲਸ ਦਾ ਕਿ ਤੁਸੀਂ ਇਹ ਸ਼ਿਕਾਇਤ ਰੇਜ਼ ਨਹੀਂ ਕੀਤੇ। ਸੋ ਮੇਰੀ ਆਹੀ ਬੇਨਤੀ ਹੈ ਆਪਣੇ ਜਿੰਨੇ ਵੀ ਵੋਟਰਸ ਆ ਬ੍ਰੈਂਪਟਨ ਨਾਰਥ ਦੇ ਤੇ ਬਾਕੀ ਆਪਣੀ ਅਕਾਸ਼ ਜੀਤੀਏ, ਪਲੀਜ਼ ਵੋਟ ਫੋਰ ਦ ਕੰਜ਼ਰਵੇਟਿਵਸ। ਅਗਰ ਇੱਕ ਪਲਾਨ ਆ, ਇੱਕ ਸਟਰੋਂਗ ਗਵਰਨਮੈਂਟ ਆ, ਟਫ ਔਨ ਕ੍ਰਾਈਮ ਆ, ਫੈਮਿਲੀ ਵੈਲਿਊ ਸਪੋਰਟ ਕਰਦੇ ਹਾਂ,
ਗੱਲਬਾਤ ਕਰਨ ਦਾ ਸਟਾਈਲ ਆ, ਉਹਦੇ ਵੀ ਡਿਬੇਟ ਤੁਹਾਡੀ ਦੇਖੀ ਵੀ ਕਿਸ ਤਰ੍ਹਾਂ ਤੁਸੀਂ ਵਧੀਆ ਇੰਪ੍ਰੈਸ ਕਰਦੇ ਹੋ ਲੋਕਾਂ ਨੂੰ, ਹੈ ਨਾ। ਜਦੋਂ ਬੰਦੇ ਦਾ ਮੋਹਰ ਲਾਉਣ ਜਾਂਦਾ ਬੰਦਾ ਸੋਚਦਾ ਹੈਗਾ ਯਾਰ ਵੋਟ ਉਹਨੂੰ ਪਾਈਏ ਜਿਹੜਾ ਮਾੜਾ ਮੋਟਾ ਕੋਈ ਅੱਗੇ ਗੱਲ ਵੀ ਕਰ ਸਕੇ, ਹੈ ਨਾ। ਸਿਰਫ ਇਹੀ ਨਹੀਂ, ਪੰਜਾਬੀ ਦੀ ਤੁਹਾਡੀ ਮਹਾਰਤ ਹੈ ਇੱਥੇ ਜੰਮੇ ਪਲੇ ਹੋ, ਫਿਰ ਅੰਗਰੇਜ਼ੀ ਦੀ ਕੋਈ ਪ੍ਰੋਬਲਮ ਹੀ ਨਹੀਂ ਤੁਹਾਡੇ ਕੋਲ, ਤਾਂ ਵੈਸੇ ਵੀ ਸੈਂਟਰ ਦੇ ਵਿੱਚ ਫੈਡਰਲ ਦਾ ਵੀ ਤੁਹਾਡੇ ਕੋਲ ਐਕਸਪੀਰੀਅੰਸ ਹੈ, ਮੈਨੂੰ ਪਤਾ ਜੇਸਨ ਕੈਨੀ ਦੇ ਨਾਲ ਤੁਸੀਂ ਬਹੁਤ ਸਮਾਂ ਕੰਮ ਕੀਤਾ, ਜਦੋਂ ਤੁਸੀਂ ਛੋਟੇ ਹੁੰਦੇ ਸੀ ਅਸੀਂ ਉਦੋਂ ਵੀ ਆਖਦੇ ਹੁੰਦੇ ਸੀ ਵੀ ਤੁਸੀਂ ਹੁਣ ਹੀ ਪੋਲੀਟਿਕਸ 'ਚ ਵੜ ਗਏ, ਉੱਥੇ ਪ੍ਰੋਵਿੰਸ ਦੇ ਵਿੱਚ ਵੀ ਕੰਮ ਕਰਦੇ ਸੀ, ਹਰ ਵਕਤ ਸੇਵਾ ਦਾ ਤੁਹਾਡੇ 'ਚੋਂ ਦੱਬ ਕੇ ਭਾਵਨਾ ਹੈ, ਅਨਕੰਡੀਸ਼ਨਲ ਸੇਵਾ, ਪਰਪਜ਼ ਨਹੀਂ ਹੈ ਪਿੱਛੇ। ਹੁਣ ਤਾਂ ਚਲੋ ਮੰਨ ਲਓ ਆਪਾਂ ਕੋਈ ਸਾਡੇ ਵਰਗਾ ਜਿਹੜਾ ਮੂਰਖ ਬੰਦਾ ਉਹ ਸੋਚ ਵੀ ਲੈਂਦਾ ਵੀ ਜੇ ਜਿੱਤ ਕੇ ਇਹਨਾਂ ਦੇ ਪੈਸੇ ਬਣਗੇ ਤਨਖਾਹ ਵਧੀਆ ਹੋ ਜੂਗੀ, ਪਰ ਮੈਨੂੰ ਤਾਂ ਪਤਾ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਤਾਂ ਕੋਈ ਤਨਖਾਹ ਨਹੀਂ ਮਿਲਦੀ ਸੀ, ਉਦੋਂ ਤੁਸੀਂ ਰੋਟੀ ਵੀ ਆਪਣੇ ਘਰੋਂ ਲਿਆਉਂਦੇ ਸੀ, ਚਾਹ ਵੀ ਆਪਣੇ ਘਰੋਂ ਪੀਂਦੇ ਸੀ, ਅਤੇ ਭੱਜ ਭੱਜ ਕੇ ਕਦੇ ਘਾਹ ਖੋਦਣਾ, ਕਦੇ ਇੱਧਰ ਕੰਮ ਕਰਨਾ, ਸੰਗਤ ਦੀ ਸੇਵਾ ਕਰਨੀ ਹੈ, ਇੱਧਰ ਵੀ ਉੱਧਰ ਵੀ, ਤੁਹਾਡੇ 'ਚੋਂ ਕੁੱਟ ਕੁੱਟ ਕੇ ਪਰਮਾਤਮਾ ਨੇ ਸੇਵਾ ਦਾ ਭਾਅ ਪਾਇਆ ਵਾ, ਅਤੇ ਜੇ ਮਾਲਕ ਨੇ ਚਾਹਿਆ ਤੁਹਾਡੇ ਕੋਲ ਫਿਰ ਸੰਗਤ ਦੀ ਜਿਹੜੀ ਸਾਡੀ ਪੂਰੀ ਬ੍ਰੈਂਪਟਨ ਦੀ ਵੀ ਸੇਵਾ ਕਰਾਊ। ਵਿਸ਼ ਯੂ ਆਲ ਦਾ ਗੁੱਡ ਗੁੱਡ ਲੱਕ। ਸਾਡੀਆਂ ਸ਼ੁਭ ਇੱਛਾਵਾਂ ਹਮੇਸ਼ਾ ਯੰਗ ਬੱਚਿਆਂ ਦੇ ਨਾਲ ਹੈ, ਕੋਈ ਵੀ ਕਿਸੇ ਪਾਰਟੀ ਨਾਲ ਹੋਵੇ, ਜਿਹੜਾ ਬੰਦਾ ਕੰਮ ਕਰਦਾ ਉਹਦੇ ਨਾਲ ਅਸੀਂ ਖੜੇ ਹਾਂ। ਸੋ ਤੁਸੀਂ ਕੁਛ ਅੰਤ ਦੇ ਵਿੱਚ ਹੋਰ ਕਹਿੰਦੇ ਹੋ? 21 ਤਰੀਕ ਨੂੰ ਤਾਂ ਆਪਣਾ ਬੂਟਾ ਪੈਣਗੇ, ਇਸ ਵੇਲੇ ਰੌਣਕ ਹੋਊਗੀ ਪੂਰੀ?
ਨਹੀਂ, ਪੂਰੀ ਰੌਣਕ ਚੱਲਦੀ ਪਈ, ਕਾਫੀ ਸਾਨੂੰ ਪਿਆਰ ਮਿਲਦਾ ਪਿਆ, ਹਰ ਇੱਕ ਕਮਿਊਨਿਟੀ ਤੋਂ, ਇਕੱਲੀ ਆਪਣੀ ਪੰਜਾਬੀ ਕਮਿਊਨਿਟੀ, ਸਾਡੇ ਨਾਲ ਮੁਸਲਿਮ ਕਮਿਊਨਿਟੀ ਕਾਫੀ ਨਾਲ ਜੁੜੀ ਹੈ, ਟੈਮਲ ਕਮਿਊਨਿਟੀ, ਗੁਜਰਾਤੀ ਕਮਿਊਨਿਟੀ, ਡੋਰੇ, ਫਿਲੀਪੀਨੋ, ਐਵਰੀਵਨਸ ਜੁਆਇਨ ਯਰ ਕੈਂਪੇਨ, ਬਿਕਾਜ਼ ਇਹ ਇੱਕ ਕੈਨੇਡੀਅਨ ਕੈਂਪੇਨ ਆ, ਇੱਕ ਕੈਨੇਡੀਅਨ ਕੈਂਪੇਨ ਆ, ਅਤੇ ਸਾਡੀ ਆਹੀ ਕੋਸ਼ਿਸ਼ ਆ ਕਿ ਆਪਾਂ ਸੇਵਾ ਕਰੀਏ, ਕੰਮ ਕਰੀਏ, ਅਤੇ ਜਿਹੜੇ ਬ੍ਰੈਂਪਟਨ ਦੀ ਆਪਣੇ ਇਸ਼ੂਜ਼ ਆ ਉਹਨੂੰ ਆਟੋ ਤੱਕ ਲੈ ਕੇ ਆਈਏ। ਮੈਂ ਆਹੀ ਬੇਨਤੀ ਕਰਦਾ ਕਿ ਪਲੀਜ਼ ਗੋ ਆਊਟ ਐਂਡ ਵੋਟ, ਕੋਈ ਵੀ ਕੁਐਸਚਨ ਹੋਵੇ, ਕੋਈ ਵੀ ਇਸ਼ੂ ਹੋਵੇ, ਮੈਨੂੰ ਡਾਇਰੈਕਟਲੀ ਮੇਰੇ ਸੈੱਲ 'ਤੇ ਕਾਲ ਕਰੋ, 6479699898, ਐਨੀ ਟਾਈਮ
ਆਪਣੀ ਜੇਬ ਚੋਂ ਦਿੰਦਾ। ਜਿਹੜੇ ਵੀ ਬੱਚੇ ਮੈਨੂੰ ਚੰਗੇ ਲੱਗਦੇ ਨੇ, ਮੈਂ ਚਾਹੁੰਦਾ ਬੱਚੇ ਅੱਗੇ ਆਉਣ, ਸਾਡੇ ਵਰਗੇ ਬੁੱਢੇ ਠੇਰੇ ਹੋ ਗਏ, ਇਹਨਾਂ ਦਾ ਕੀ ਲੋੜ ਹੈ ਹੁਣ ਆਪਣੇ ਘਰੇ ਬੈਠਣ, ਰੱਬ ਦਾ ਨਾਂ ਜਪਣ, ਤੇ ਯੰਗ ਬੱਚੇ ਹੋਣ ਕਿਸੇ ਪਾਰਟੀ ਚ ਵੀ ਹੋਣ, ਤੇ ਜਿਹੜਾ ਬੰਦਾ ਬੋਲਡ ਵੀ ਹੋਵੇ, ਕੰਮ ਕਰਾ ਵੀ ਸਕਦਾ ਹੋਵੇ, ਚੁੱਪ ਚੁਪੀਤਾ ਗੁੰਨਾ ਜਾ ਬੰਦਾ, ਉਹਨੇ ਕੀ ਕੰਮ ਕਰਾਉਣਾ? ਐਵੇਂ ਦੋ ਚਾਰ ਗੱਲਾਂ ਇਹਦੋ ਕਿਤਾਬ ਚੋਂ ਪੜ੍ਹ ਕੇ ਫਾਈਲ ਤਿਆਰ ਕੀਤੀ ਹੁੰਦੀ, ਮੇਰਾ 20 ਸਾਲ ਦਾ ਤਜਰਬਾ ਇਹਨਾਂ ਗੱਲਾਂ ਦਾ। ਉਹ ਕੁਐਸਚਨ ਪਹਿਲਾਂ ਹੀ ਹੁੰਦੇ ਨੇ ਵੀ ਜੇ ਇਹਨੇ ਆਹ ਸਵਾਲ ਪੁੱਛਿਆ ਤਾਂ ਆਹ ਜਵਾਬ ਦੇ ਦਾਂਗੇ, ਰੱਟਾ ਮਾਰਿਆ ਹੁੰਦਾ, ਹੋਰ ਗੱਲ ਕੱਖ ਨਹੀਂ। ਉਹਨਾਂ ਨੂੰ ਜੇ ਸਿੰਪਲ ਉਹਨਾਂ ਦੀ ਕਿਤਾਬ ਬੰਦ ਕਰਕੇ ਪੁੱਛ ਲਓ ਵੀ ਜਵਾਬ ਦੇ, ਜਵਾਬ ਨਹੀਂ ਦੇ ਸਕਦੇ ਹੋ, ਇੰਨੇ ਕੁ ਤਾਂ ਉਹ ਇੰਟੈਲੀਜੈਂਟ ਹੁੰਦੇ ਨੇ। ਸੋ ਜਿਹੜੇ ਵੀ ਬੱਚੇ ਇੰਟੈਲੀਜੈਂਟ ਨੇ ਕਿਸੇ ਵੀ ਰਾਈਡਿੰਗ 'ਚ ਨੇ, ਚਾਹੇ ਉਹ ਲਿਬਰਲ ਦੇ ਨੇ, ਚਾਹੇ ਉਹ ਕੰਜ਼ਰਵੇਟਿਵ ਪਾਰਟੀ ਦੇ ਨੇ, ਚਾਹੇ NDP ਦੇ ਨੇ, ਚਾਹੇ ਗ੍ਰੀਨ ਪਾਰਟੀ ਦੇ ਨੇ, ਮੋਸਟ ਵੈਲਕਮ। ਜਦੋਂ ਮਰਜ਼ੀ ਤੁਸੀਂ ਕਹੋ ਅਸੀਂ ਤੁਹਾਡਾ ਖੁੱਲ੍ਹ ਕੇ ਪ੍ਰਚਾਰ ਕਰਾਂਗੇ, ਪਰ ਤੁਸੀਂ ਇਹ ਗੱਲ ਰੱਖੋ ਵੀ ਪਾਰਟੀ ਕੋਈ ਹੋਵੇ, ਲੋਕਾਂ ਦੀ ਸੇਵਾ ਕਰਨੀ ਹੈ, ਪਾਰਟੀ ਦੀ ਸੇਵਾ ਤਾਂ ਬਾਅਦ 'ਚ ਹੁੰਦੀ ਰਹੂਗੀ, ਪਹਿਲਾਂ ਲੋਕਾਂ ਦੀ ਸੇਵਾ ਕਰਨ ਦਾ ਲਓ, ਜਿਨ੍ਹਾਂ ਨੇ ਤੁਹਾਨੂੰ ਚੁਣਿਆ ਉਹਨਾਂ ਦੇ ਕੰਮ ਕਰੋ, ਉਹਨਾਂ ਦੁੱਖ ਦਰ ਸੁਣੋ, ਆਪਣੀ ਅੱਖਾਂ ਨੀਵੀਆਂ ਰੱਖੋ, ਐਵੇਂ ਧੌਂਸਣਾ ਮਾਰੋ ਜੇ ਰੱਬ ਨੇ ਤੁਹਾਡਾ ਕੱਦ 6.5 ਫੁੱਟ ਦੇ ਦਾ ਵੀ ਝੱਕਣਾ ਹੀ ਨਹੀਂ, ਲੋਕਾਂ ਕਨੀ ਨੀਵਾਂ ਹੀ ਨਹੀਂ ਹੋਣਾ। ਸੋ ਜਿਹੜਾ ਦਰਖਤ ਹੁੰਦਾ ਨਾ, ਬੇਰੀ ਦਾ ਦਰਖਤ, ਇਸੇ ਕਰਕੇ ਝੁਕਿਆ ਹੁੰਦਾ ਕਿਉਂਕਿ ਉਹਨੂੰ ਫਲ ਲੱਗੇ ਹੁੰਦੇ ਨੇ। ਸੋ ਝੁਕੋ, ਨਿਮਰਤਾ ਨਾਲ ਗੱਲ ਕਰੋ, ਡਰਾਮੇਬਾਜ਼ੀ ਨਾ ਕਰੋ, ਝੂਠ ਫੇਰ ਨਾ ਮਾਰੋ, ਅੱਖਾਂ ਦੀਆਂ ਜਿਹੜੀਆਂ ਘੁਮਾਉਣੇ ਜੋ ਨਾ ਤੁਸੀਂ ਇੱਧਰ ਉੱਧਰ ਨੂੰ, ਵੀ ਅੱਲ ਨੂੰ ਲੱਗਦਾ ਵੀ ਜਿਹੜਾ ਬੰਦਾ, ਜਿਹੜੇ ਬੰਦੇ ਤੋਂ ਕੰਮ ਲਿਆ, ਜਿਹੜੇ ਛੋਟੇ ਛੋਟੇ ਬੱਚੇ ਤੁਹਾਡੇ ਲਈ ਸਾਈਨ ਲਾਉਂਦੇ ਨੇ, ਪੌੜੀਆਂ ਚੜ੍ਹਨੀਆਂ, ਮੈਨੂੰ ਪੁੱਛ ਕੇ ਦੇਖੋ, ਅੱਜ ਦੇ ਸਮੇਂ 'ਚ ਜਦੋਂ ਮੈਂ ਸੀ ਉਦੋਂ ਮੈਂ ਵੀ ਨਹੀਂ ਮਹਿਸੂਸ ਕਰਦਾ ਸੀ, ਅੱਜ ਇੱਕ ਪੌੜੀਆਂ ਜਿਹੜਾ ਸਾਹ ਫੁੱਲ ਜਾਂਦਾ, ਉਹ ਬੱਚੇ ਭੱਜ ਭੱਜ ਕੇ ਵਿਚਾਰੇ ਪੌੜੀਆਂ 'ਚ ਤੁਹਾਡੇ ਸਾਈਨ ਲਾਉਂਦੇ ਨੇ, ਪੋਸਟਰ ਵੰਡਦੇ ਨੇ, ਤੁਸੀਂ ਉਹਨਾਂ ਨੂੰ ਆਉਂਦੇ ਨੂੰ ਦੁਪਹਿਰੇ ਬਾਸਾ ਪੀਜ਼ਾ ਖਿਲਾ ਦਿੰਦੇ ਹੋ, ਠੰਡੇ ਸਮੋਸੇ ਗਰਮ ਕਰਕੇ ਖਿਲਾ ਦਿੰਦੇ ਹੋ, ਮੁੜ ਕੇ ਜਦੋਂ ਜਿੱਤ ਗਏ ਉਹ ਬੱਚਿਆਂ ਨੂੰ ਕਿਹਨੇ ਪੁੱਛਣਾ? ਵੱਡੀ ਕਾਰ 'ਚ ਚੜ੍ਹ ਕੇ ਤੁਸੀਂ ਆਟੋਵਾ ਚਲੇ ਜਾਣਾ, ਉਹਨਾਂ ਦੀਆਂ ਫਿਰ ਜਿਹੜੀਆਂ ਦਰਸੀਸਾਂ ਨੇ ਨਾ, ਉਹ ਕਹਿੰਦੇ ਹੁਣ ਸਾਨੂੰ ਪਹਿਚਾਣਦਾ ਹੀ ਨਹੀਂ, ਜਦੋਂ 6 ਮਹੀਨਿਆਂ ਨੂੰ ਫਿਰ ਕਿਤੇ ਤੁਸੀਂ ਪਾਰਟੀ ਦਾ ਫੰਕਸ਼ਨ ਕਰਦੇ ਹੋ, ਫਿਰ ਬੁਲਾ ਲੈਂਦੇ ਹੋ, ਉਹ ਵਿਚਾਰੇ ਪਿੱਛੇ ਖੜੇ ਰਹਿੰਦੇ ਨੇ, ਜਿਨ੍ਹਾਂ ਨੇ ਕੱਖ ਹੈਲਪ ਨਹੀਂ ਕੀਤੀ ਹੁੰਦੀ ਉਹ ਮੂਹਰੇ ਆ ਜਾਂਦੇ ਨੇ। ਜਦੋਂ ਤੁਸੀਂ ਵੱਡੇ ਬੰਦਿਆਂ ਦੀਆਂ, ਅਮੀਰਾਂ ਦੀਆਂ, ਚੌਧਰੀਆਂ ਦੀਆਂ ਗੱਲਾਂ ਬਾਤਾਂ ਪੁੱਛਦੇ ਹੋ ਨਾ, ਚੌਧਰੀ ਕੰਮ ਐਵੇਂ ਦਿਖਾਵਾ ਹੀ ਕਰਦੇ ਹੁੰਦੇ ਨੇ ਵੀ ਮੇਰੇ ਨਾਲ 500 ਵੋਟ ਹੈ, ਮੇਰੇ ਨਾਲ 700 ਵੋਟ ਹੈ, ਉਹ ਤੁਹਾਨੂੰ ਵੀ ਕਹਿ ਕੇ ਜਾਂਦੇ ਨੇ, ਦੂਜੇ ਤੁਹਾਡੇ ਆਪੋਨੈਂਟ ਨੂੰ ਵੀ ਕਹਿ ਕੇ ਜਾਂਦੇ ਨੇ, ਉਹ ਚਾਰ ਸਪੇਰੇ ਆਪਣੇ ਹੱਥ ਫਲਾਈ ਰੱਖਦੇ ਨੇ, ਉਹਦਾ ਮਨ ਜਿੱਤੋ, ਉਹਦਾ ਵੈਸੇ ਹੀ ਅੰਦਰੋਂ ਜੋ ਉਹਦੇ ਰੱਬ ਦੀ ਦਰਗਾਹ 'ਚ ਜਾਂਦੀ ਹੈ ਬੱਚਿਆਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਇਹ ਮੰਨੋ ਜਾਂ ਨਾ ਮੰਨੋ ਮੇਰਾ ਪੱਕਾ ਵਿਸ਼ਵਾਸ ਹੈ। ਆ ਸਾਡੇ ਵਰਗੇ ਦੀ ਕਿਹਨੂੰ ਰੱਬ ਨੇ ਕਿੰਨੇ ਸੁਣੀਆਂ 50,000 ਫੇਰੀਆਂ ਕੀਤੀਆਂ ਹੁੰਦੀਆਂ। ਜਿਹੜਾ ਬੱਚਾ ਜਿਹੜਾ ਕਲੀਨ ਸਲੇਟ ਹੈ ਉਹਦੀ ਜਿਹੜੀ ਬੇਸ਼ੀਜ਼ ਹੁੰਦੀਆਂ ਉਹ ਹਮੇਸ਼ਾ ਲੱਗਦੀਆਂ। ਅਤੇ ਸੋ ਮੈਂ ਹਰ ਕੈਂਡੀਡੇਟ ਨੂੰ ਇਹ ਕਹਿਣਾ ਕਿ ਜਿਹੜੇ ਤੁਹਾਡੇ ਵਲੰਟੀਅਰਸ ਨੇ ਜਿਹੜੇ ਅਨਕੰਡੀਸ਼ਨ ਭੱਜ ਭੱਜ ਕੇ ਤੁਹਾਡੇ ਬੋਰਡ ਲਾਉਂਦੇ ਨੇ, ਤੁਹਾਡੀਆਂ ਵੋਟਾਂ ਪਿੱਛੇ ਕਰਦੇ ਨੇ, ਗਰਮੀ ਹੁੰਦੀ ਹੈ ਉਹਨਾਂ ਨੂੰ ਗਰਮੀ ਨਹੀਂ ਲੱਗਦੀ, ਮੀਂਹ 'ਚ ਵੀ ਭਿੱਜੇ ਫਿਰਦੇ ਨੇ, ਮੈਂ ਬੱਚਿਆਂ ਨੂੰ ਦੇਖਦਾ ਉਹਨਾਂ ਦੇ ਕੱਪੜਿਆਂ 'ਚੋਂ ਕਈ ਵਾਰੀ ਸਮੈਲ ਆਉਂਦੀ ਹੈ ਪਰ ਫਿਰ ਵੀ ਪਰਵਾਹ ਨਹੀਂ ਕਰਦੇ ਉਹ, ਪਰ ਜਦੋਂ ਤੁਸੀਂ ਜਿੱਤ ਜਾਂਦੇ ਹੋ ਫਿਰ ਉਹ ਬੱਚਿਆਂ ਦੀ ਤੁਸੀਂ ਨਹੀਂ ਪਰਵਾਹ ਕਰਦੇ। ਆਹ ਗੱਲ ਫਰਕ ਹੈ, ਮੈਂ ਇਸੇ ਗੱਲ 'ਤੇ ਡਿਫਰ ਕਰਦਾ ਕਿ ਤੁਸੀਂ ਹਮੇਸ਼ਾ ਕਦਰ ਕਰੋ ਜਿਹਨੇ ਵੀ ਤੁਹਾਡੀ ਹੈਲਪ ਕੀਤੀ ਹੈ, ਹਮੇਸ਼ਾ ਇੰਨੀ ਕੱਖ ਖੁੱਲ੍ਹੀ ਰੱਖੋ ਵੀ ਕੌਣ ਤੁਹਾਡੇ ਨਾਲ 100% ਸੰਸੀਅਰ ਹੈ। ਸੋ ਜੇ ਕਿਸੇ ਹੋਰ ਕੈਂਡੀਡੇਟ ਨੇ ਵੀ ਆਉਣਾ ਮੋਸਟ ਵੈਲਕਮ, ਤੁਸੀਂ ਸਾਡੇ ਰੇਡੀਓ 'ਤੇ ਆ ਸਕਦੇ ਹੋ, ਅਸੀਂ ਕੋਈ ਐਡ ਨਹੀਂ ਕਰਦੇ, ਅਸੀਂ ਕਿਸ ਤੋਂ ਪੈਸੇ ਨਹੀਂ ਲੈਂਦੇ, ਆਪਣੀ ਜੇਬ 'ਚੋਂ ਪੈਸੇ ਖਰਚਦੇ ਹਾਂ, ਮਾਲਕ ਦੀ ਰਹਿਮਤ ਹੈ, ਜਿੰਨੇ ਕੁ ਤੁਹਾਡੇ ਕੋਲ ਹੋਣਗੇ ਮਾਲਕ ਨੇ ਕੋਈ ਘੱਟ ਸਾਨੂੰ ਵੀ ਨਹੀਂ ਦਿੱਤੇ, ਪਰ ਅਸੀਂ ਕਦੇ ਹੱਥ ਅੱਡਿਆ ਨਹੀਂ, ਹੱਥ ਸਾਡਾ ਹੁੰਦਾ ਹਮੇਸ਼ਾ ਦੇਣ ਦੀ ਭਾਵਨਾ ਨਾਲ, 2-4 ਪੈਸੇ ਖਰਚ ਕਰ ਸਕਦੇ ਹਾਂ ਪਰ ਅੱਜ ਤੱਕ ਕਿਸੇ ਨੂੰ ਅਸੀਂ ਮੰਗਣ ਨਾਲੋਂ ਮਰ ਜਾਣਾ ਬਿਹਤਰ ਸਮਝਦੇ ਹਾਂ। ਕਹਿੰਦੇ ਪੈਸਾ ਲੈਣਾ ਨਹੀਂ ਅਸੀਂ ਚਾਹੁੰਦੇ, ਅਸੀਂ ਜੇ ਸਾਨੂੰ ਮਾਲਕ ਨੇ ਦਿੱਤਾ ਉਹ 'ਚੋਂ ਦੇ ਸਕਦੇ ਹਾਂ ਪਰ ਮੰਗਦੇ ਅਸੀਂ ਕਿਸੇ ਤੋਂ ਵੀ ਨਹੀਂ। ਸੋ ਜੇ ਕਿਸੇ ਕੈਂਡੀਡੇਟ ਨੇ ਹੋਰ ਆਉਣਾ ਮੋਸਟ ਵੈਲਕਮ। ਸਟੂਡੀਓ ਦਾ ਨੰਬਰ ਹੈ 416-620-1778, ਪਲੇਟਫਾਰਮ ਓਪਨ ਹੈ, ਆਪਣੀਆਂ ਗੱਲਾਂ ਦੱਸੋ ਪਰ ਇਮਾਨਦਾਰੀ ਨਾਲ ਦੱਸਿਓ। ਸੋ ਸ਼ਰਬਤ ਜੀ ਮੈਂ ਤਾਂ ਹੁਣ ਥੋੜ੍ਹਾ ਥੱਕ ਗਿਆ, ਪਲੀਜ਼ ਕੋਈ ਸੁਣਾ ਦਿਓ ਗੀਤ, ਕੋਈ ਸੁਣਾ ਦਿਓ।
ਕਿਤਨੀ ਸ਼ਕਤੀ ਹਮੇਂ ਦੇਣਾ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋਣਾ, ਕਿਤਨੀ ਸ਼ਕਤੀ ਹਮੇਂ ਦੇਣਾ।
ਪ੍ਰਾਰਥਨਾ ਹਰ ਰੋਜ਼ ਸ਼ਾਮ ਕੋ ਘਰ ਮੇ ਦੀਆ ਜਲਨੇ ਕੇ ਵਕਤ ਹਮ ਗਾਤੇ ਹੈ, ਮਾਏ ਤੋ ਬਚਪਨ ਸੇ ਗਾਤੇ ਹੈ।
ਹਮ ਚਲੇ ਨੇਕ ਰਸਤੇ ਪੇ ਹਮਸੇ ਭੂਲ ਕਰ ਭੀ ਕੋਈ ਭੂਲ ਹੋਨਾ, ਇਤਨੀ ਸ਼ਕਤੀ ਹਮੇਂ ਦੇਣਾ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋਨਾ, ਹਮ ਚਲੇ ਨੇਕ ਰਸਤੇ ਪੇ ਹਮਸੇ ਭੂਲ ਕਰ ਭੀ ਕੋਈ ਭੂਲ ਹੋਨਾ, ਇਤਨੀ ਸ਼ਕਤੀ ਹਮੇਂ ਦੇਣਾ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋਣਾ।
ਹਾਂਜੀ ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਜ਼ਿਆਦਾ 90% ਅਸੀਂ ਹੈਲਥ ਨਾਲ ਰਿਲੇਟਡ ਕਰਦੇ ਹਾਂ, ਜਿਸ ਦੇ ਵਿੱਚ ਮੋਸਟ ਆਫ ਦਾ ਟਾਈਮ ਡਾਕਟਰ ਅੰਕੁਸ਼ ਗੋਇਲ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਅਰਜੈਂਟ ਕੇਅਰ ਦੇ ਹੈੱਡ ਨੇ, ਉਹ ਆਉਂਦੇ ਨੇ ਅਤੇ ਤੁਹਾਡੀਆਂ ਲਾਈਵ ਕਾਲਸ, ਤੁਹਾਡੀਆਂ ਜਿਹੜੀਆਂ ਵੀ ਕੋਈ ਪ੍ਰੋਬਲਮਸ ਹੁੰਦੀਆਂ ਹੈਲਥ ਨਾਲ ਰਿਲੇਟਡ, ਉਹਦਾ ਜਿਹੜਾ ਐਲੋਪੈਥਿਕ ਜਿਹੜਾ ਸਿਸਟਮ ਹੈ, ਜਿਹੜਾ ਕੈਨੇਡੀਅਨ ਐਂਡ ਅਮੈਰੀਕਨ ਗੌਰਮੈਂਟ ਦੇ ਲਾਈਸੈਂਸ ਡਾਕਟਰ ਨੇ, ਉਹੀ ਜਵਾਬ ਦਿੰਦੇ ਨੇ। ਹਾਲਾਂਕਿ ਜਵਾਬ ਤਾਂ ਇਹਦੇ ਬਹੁਤ ਹੋ ਸਕਦੇ ਨੇ, ਹੋਮੋਪੈਥੀ ਦੇ ਨੇ, ਨੈਚੁਰੋਪੈਥੀ ਦੇ ਨੇ, ਕੋਈ ਵੈਦ ਆਉਂਦੇ ਨੇ, ਕੋਈ ਸੰਤ ਆਉਂਦੇ ਨੇ, ਫਕੀਰ ਆਉਂਦੇ ਨੇ, ਕੋਈ ਗੁਆਂਢੀ ਆਉਂਦੇ ਨੇ, ਉਹ ਸਾਰਿਆਂ ਕੋਲ ਸਾਡੇ ਤਾਂ ਇੱਟ ਚੱਕਰ ਉਹਦਾ ਡਾਕਟਰ ਆ ਸਾਡੇ ਕੋਲ। ਇੱਕ ਪਰਿਵਾਰ ਦੇ ਵਿੱਚ 6 ਮੈਂਬਰ ਨੇ, 7 ਡਾਕਟਰ ਹੁੰਦੇ ਨੇ, ਇੱਕ ਅਸਲੀ ਹੁੰਦਾ, 6 ਉਦੂ ਵੱਡੇ ਡਾਕਟਰ ਹੁੰਦੇ ਨੇ, ਘਰ ਵਾਲੀ ਡਾਕਟਰ ਹੁੰਦਾ ਅਸਲੀ, ਉਹਦੀ ਘਰ ਵਾਲੀ ਹੁੰਦੀ ਆ, ਉਹ ਡਾਕਟਰ ਤੋਂ ਵੱਡੀ ਹੁੰਦੀ ਆ, ਕਿਤੇ ਡਾਕਟਰ ਬਿਮਾਰ ਹੋ ਜਾਵੇ ਉਹਨੂੰ ਦੱਸਣ ਦੀ ਦਵਾਈਆਂ ਸ਼ੁਰੂ ਕਰ ਦਿੰਦੀ ਹੈ। ਮੈਂ ਕਈ ਵਾਰੀ ਹੱਸਦਾ ਹੁੰਦਾ, ਮੈਂ ਲਾਸਟ ਵੀਕ ਅਸੀਂ ਆਪਣੇ ਫਰੈਂਡ ਦੇ ਸਰਕਲ 'ਚ ਬੈਠੇ ਸੀਗੇ ਅਤੇ ਸਾਡੇ ਡਾਕਟਰ ਸਾਹਿਬ ਥੋੜ੍ਹੇ ਜਿਹੇ ਢਿੱਲੇ ਹੋ ਗਏ, ਇਨਸਾਨ ਨੇ ਹੁਣ ਹੀ ਹੈ, ਅਤੇ ਉਹਨਾਂ ਨੂੰ ਫਟਾਫਟ ਸੀ ਕਿਸੇ ਹਾਲ ਵਿੱਚ ਬੈਠੇ ਸੀ, ਡਿਨਰ ਕਰ ਰਹੇ ਸੀ, ਉਹ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ ਤੁਸੀਂ ਨਿੰਮ ਦਾ ਪਾਣੀ ਪੀ ਲਓ, ਆਹ ਤੁਸੀਂ ਨਹੀਂ ਨਹੀਂ ਤੁਸੀਂ ਸੌਂਫ ਲਓ, ਨਹੀਂ ਤੁਸੀਂ ਆਹ ਗੋਲੀ ਲੈ ਲਓ, ਵੀ ਉਹ ਡਾਕਟਰਾਂ ਨੂੰ ਪਤਾ। ਜੇ ਨਹੀਂ ਪਤਾ, ਜਦੋਂ ਤੁਹਾਡੇ ਆਪਣੀ ਪ੍ਰੋਬਲਮ ਹੁੰਦੀ ਹੈ ਫਿਰ ਤੁਸੀਂ ਪਲਟ ਕੇ 1.5 ਘੰਟਾ ਡਾਕਟਰ ਦੀ ਵੇਟ ਕਰਦੇ ਹੋ, ਫਿਰ ਉਦੋਂ ਆਪ ਕਿਉਂ ਨਹੀਂ ਇਲਾਜ ਕਰਦੇ? ਸੋ ਇਹ ਸਾਡੀ ਪ੍ਰੋਬਲਮ ਹੈ ਸਾਡੀ ਸਾਊਥ ਏਸ਼ੀਅਨ ਦੀ, ਕਿ ਅਸੀਂ ਰਹਿ ਫੱਟ ਦੇ ਦਿੰਦੇ ਹਾਂ, ਜੋ ਮਰਜ਼ੀ ਹੋਵੇ, ਸੁੱਤੇ ਪਏ ਨੂੰ ਵੀ ਪੁੱਛ ਲਓ ਵੀ ਉਹ ਨਹੀਂ ਰਹਿ ਦੇਣ ਨੂੰ ਤਿਆਰ ਹਾਂ ਅਸੀਂ, ਇਹ ਸਾਡੀ ਇਹ ਖਾਸੀਅਤ ਹੈ। ਪਰ ਰਹਿ ਉਦੋਂ ਵਧੀਆ ਹੁੰਦੀ ਹੈ ਜਦੋਂ ਪੁੱਛਿਆ ਜਾਵੇ, ਜਦੋਂ ਰਹਿ ਪੁੱਛੇ ਰਹਿ ਦੀ ਵੈਲਿਊ ਹੁੰਦੀ ਹੈ। ਮੈਂ ਹੁਣ ਸਾਰੀ ਜ਼ਿੰਦਗੀ ਪੜ੍ਹਾਇਆ ਅਤੇ ਉੱਥੇ ਮੈਨੂੰ ਇੱਥੇ ਪੁੱਛਦੇ ਨੇ ਵੀ ਕੀ ਗੱਲ ਹੈ, ਜਦੋਂ ਉੱਥੇ ਪੜ੍ਹਾਉਂਦੇ ਸੀ ਪੜ੍ਹਾਉਣ ਦੇ ਬੋਲਣ ਦੇ ਪੈਸੇ ਮਿਲਦੇ ਹੁੰਦੇ ਸਾਨੂੰ, ਇੱਥੇ ਅਸੀਂ ਫਰੀ ਬੋਲੀ ਜਾਂਦੇ, ਅਸੀਂ ਕਿਉਂ ਵਾਧੂ ਬੋਲੀਏ ਜੀ, ਸਾਡੀ ਬੋਲਣ ਦੀ ਕੀਮਤ ਹੈ। ਸੋ ਇਸ ਕਰਕੇ ਥੋੜ੍ਹਾ ਬੋਲੋ, ਜਿੰਨਾ ਕੁ ਬੋਲੋ ਜਦੋਂ ਰਹਿ ਪੁੱਛੇ ਉਹਦੀ ਗੱਲ ਦੀ ਵੈਲਿਊ ਹੁੰਦੀ ਹੈ, ਐਵੇਂ ਬਿਨਾਂ ਮਤਲਬ ਰਹਿ ਦੇਣ ਦਾ ਕੋਈ ਫਾਇਦਾ ਨਹੀਂ। ਹੁਣ ਸਾਡੇ ਸੰਸਾਰ ਦੇ ਵਿੱਚ ਇਹ ਪ੍ਰੋਬਲਮ ਹੈ ਕਿ ਦੇਖੋ ਨਾ, ਚਿੱਟੇ ਕੱਪੜੇ ਪਾ ਲਓ ਸੰਤ ਬਣ ਜਾਂਦੇ, ਕੋਈ ਚਿੱਟੀ ਜੀ ਵਧੀਆ ਦਾੜੀ ਵਾਲੋ ਜੇ ਡਾਈ ਕਰਾ ਲਓ, ਵਾਲਾ ਕਹਿੰਦਾ ਬਹੁਤ ਵੱਡਾ ਪਹੁੰਚਿਆ ਹੋਇਆ ਬੰਦਾ। ਮੈਂ ਦੇਖਿਆ ਗੁਰਦੁਆਰੇ ਮੰਦਰ 'ਚ, ਮੈਨੂੰ ਇੱਕ ਵਾਰੀ ਜਾਣਦਾ, ਮੈਂ ਕਿਉਂਕਿ ਬੀਇੰਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਅਤੇ ਮੈਨੂੰ ਵੈਸੇ ਵੀ ਸ਼ੌਕ ਹੈ, ਸੰਤ ਮਹਾਤਮਾ ਜਿੱਥੇ ਵੀ ਆਉਂਦੇ ਨੇ ਮੈਂ ਜਾ ਕੇ ਉਹਨਾਂ ਨਾਲ ਮਿਲਦਾ, ਸ਼ਰਧਾ ਭਾਵਨਾ ਨਾਲ ਮਿਲਦਾ ਵੀ ਸ਼ਾਇਦ ਕੁਛ ਇੱਥੋਂ ਮਿਲ ਜੇ, ਹੈਂਜੀ। ਪਰ ਜਿਹੜੀ ਉਹ ਸਟੇਜ ਦੇ ਉੱਤੇ ਵਧੀਆ ਸਤਸੰਗ ਕਰਦੇ ਨੇ ਨਾ, ਜਦੋਂ 1-to-1 ਮੀਟਿੰਗ ਹੁੰਦੀ ਹੈ, ਪਹਿਲੇ ਦਿਨ ਤਾਂ ਉਹ ਵਧੀਆ ਹੁੰਦੀ ਹੈ, ਦੂਜੇ ਦਿਨ ਉਦੋਂ ਵਧੀਆ ਹੁੰਦੀ ਹੈ, ਤੀਜੇ ਦਿਨ ਉਦੋਂ ਵਧੀਆ ਹੁੰਦੀ ਹੈ, ਜਦੋਂ 5-7 ਦਿਨ ਜਾਵੇ ਫਿਰ ਪੂਰਾ ਭੇਦ ਖੁੱਲ੍ਹ ਜਾਂਦਾ। ਫਿਰ ਉਹ ਮੈਨੂੰ ਯਾਦ ਹੈ ਇੱਕ ਵਾਰੀ ਬਹੁਤ ਵਧੀਆ ਪਹੁੰਚੇ ਹੋਏ ਸੰਤ, ਗੱਲਬਾਤ ਪਰਸਨੈਲਿਟੀ ਵੀ ਰੱਜ ਕੇ, ਪਰਮਾਤਮਾ ਨੇ ਰੂਪ ਵੀ ਰੱਬ ਕੇ ਦਿੱਤਾ, ਅਤੇ ਜਦੋਂ ਸਤਸੰਗ ਕਰਦੇ ਸੀ ਉਦੋਂ ਵੀ ਬੜਾ ਵਧੀਆ ਕਰਦੇ ਸੀਗੇ, ਅਤੇ ਮੇਰੇ ਕੋਲ ਵੀ ਬੈਕਗਰਾਊਂਡ ਰਿਲੀਜੀਅਸ ਕੰਪੈਰੇਟਿਵ ਰਿਲੀਜਨ ਦੀ ਸੀ, ਮੇਰੇ ਉਹਨਾਂ ਨਾਲ ਥੋੜ੍ਹੀ ਜਿਹੀ ਹੋ ਗਈ ਗੱਲਬਾਤ, ਅਤੇ ਉਹ ਕਰਦੇ ਰਹੇ ਜੋ 7 ਕੁ ਦਿਨ ਬਾਅਦ ਮੈਂ ਉਹਨਾਂ ਨਾਲ ਕਾਰ 'ਚ ਬੈਠਾ ਸੀਗਾ, ਅਤੇ ਉਹ ਵੀ ਭੁੱਲ ਗਏ ਅਤੇ ਮੈਂ ਵੀ ਭੁੱਲ ਗਿਆ। ਉਹ ਮੈਨੂੰ ਕਹਿੰਦੇ ਵੀ ਇੱਕ ਵਾਰੀ ਪ੍ਰੋਫੈਸਰ ਸਾਹਿਬ ਮੈਂ ਕਾਰ ਬੈਠਾ, ਤੇਲ ਪਾਉਂਦਾ ਸੀ, ਮੇਰਾ ਡਰਾਈਵਰ ਨਾਲ ਸੀਗਾ, ਅਤੇ ਇੱਕ ਕਾਰ ਵਾਲੇ ਨੇ ਹੋਰ ਮੂਹਰੇ ਲਾ ਲਈ, ਕਹਿੰਦਾ ਮੇਰਾ ਡਰਾਈਵਰ ਕਹਿੰਦਾ ਵੀ ਅਸੀਂ ਤੇਲ ਪਾਉਣਾ, ਉਹ ਕਹਿੰਦਾ ਨਹੀਂ ਮੈਂ ਤਾਂ ਹੁਣ ਕਾਰ ਲਾ ਲਈ ਮੂਹਰੇ, ਕਹਿੰਦਾ ਮੈਂ ਤਾਕੀ 'ਚੋਂ ਖੋਲ੍ਹ, ਕਹਿੰਦਾ ਕਰਦਾ ਕਿ ਨਹੀਂ ਪਿੱਛੇ ਤੇਰਾ ਮੂੰਹ ਭੰਨਾ। ਮੈਂ ਕਿਹਾ ਇਹ ਹੈ ਸੰਤ ਅਸਲੀ, ਜਦੋਂ ਸਟੇਜ 'ਤੇ ਬੈਠੇ ਉਦੋਂ ਕਿੰਨੀਆਂ ਮਿੱਠੀਆਂ ਮਿੱਠੀਆਂ ਜਿਵੇਂ ਦੱਬ ਕੇ ਮਿਸ਼ਰੀ ਖਾਧੀ ਹੁੰਦੀ ਹੈ ਸ਼ਬਦ ਬੋਲਦੇ ਨੇ, ਆਹ ਅਸਲੀ ਗੱਲ ਆ ਗਈ। ਇਹ ਤਾਂ ਪੱਕਾ ਮੈਂ ਉਹਦੀ ਲਾਈਨ ਕਾਟਾ ਮਾਰਦਾ ਵੀ ਇਹਦਾ ਸੰਤ ਹੈ ਨਹੀਂ ਜੀ, ਤਾਂ ਕਰਨੀ ਅਤੇ ਕਰਨੀ 'ਚ ਮਤਲਬ ਸਾਡੀ ਕਹਿਣੀ ਅਤੇ ਕਰਨੀ 'ਚ ਕਿੰਨਾ ਫਰਕ ਹੋਣਾ ਚਾਹੀਦਾ। ਅਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹਾਂ ਵੀ ਹੱਕ ਹਲਾਲ ਦੀ ਕਮਾਈ ਕਰੋ, 2-2 ਘੰਟੇ 2.5-2 ਘੰਟੇ 3-3 ਘੰਟੇ ਪਾਠ ਕਰੋ, ਪਰਮਾਤਮਾ ਨਾਲ ਜੁੜੋ, ਪਰ ਆਪ ਕਿਸੇ ਪਰਮਾਤਮਾ ਨਾਲ ਜੁੜੇ ਹੁੰਦੇ, ਆਪ ਆਪਣੀ ਘਰ ਵਾਲੀ ਨਾਲ ਅਤੇ ਆਪਦੇ ਨਿਆਣਿਆਂ ਨਾਲ ਜੁੜੇ ਹੁੰਦੇ ਨੇ। ਜਿੱਥੋਂ ਮਰਜ਼ੀ ਪੈਸਾ ਇੱਧਰ ਉੱਧਰੋਂ ਖਿੱਚ ਕੇ ਤੂੰ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਨਿਆਣੇ, ਇਹ ਤਾਂ ਹੁਣ ਤਾਂ ਕਾਨੂੰਨ ਬੜੇ ਸਿੱਧੇ ਬਣ ਗਏ, ਇੰਟਰਨੈਸ਼ਨਲ ਲਾਅ ਨੇ। ਮੈਂ ਵੀ ਆਈ ਡਿਡ ਮਾਈ ਮਾਸਟਰ ਇਨ ਪੋਲੀਟੀਕਲ ਸਾਇੰਸ 2, ਮੈਨੂੰ ਪੋਲੀਟਿਕਸ ਦੇ ਬਾਰੇ ਪਤਾ, ਮੈਂ ਕਾਂਸਟੀਟਿਊਸ਼ਨ ਸਾਰੇ ਪੜ੍ਹੇ ਨੇ, ਬੇਸਿਕ ਮੈਨੂੰ ਆਈਡੀਆ ਹੈਗਾ ਉਹਦੇ ਬਾਰੇ ਵੀ, ਕਿ ਕਾਂਸਟੀਟਿਊਸ਼ਨ ਹੁਣ ਤਾਂ ਬੜੇ ਇੰਟਰਨੈਸ਼ਨਲ ਲਾਅਸ ਨੇ, ਤੁਹਾਡਾ ਫੱਟ ਪਤਾ ਲੱਗਦਾ ਕੰਟਰੀ, ਤੁਸੀਂ ਜਿਹੜੀ ਮਰਜ਼ੀ ਕੰਟਰੀ ਜਾ ਕੇ ਪੈਸਾ ਇਕੱਠਾ ਕਰ ਲਓ। ਜੇ ਹੁਣ ਕੱਲ੍ਹ ਨੂੰ ਮੇਰੇ ਮਗਰ ਪੁਲਿਸ ਆ ਕੇ ਪੁੱਛੇ ਵੀ ਭਾਈ ਸਾਹਿਬ ਤੁਹਾਡੇ ਕੋਲ ਜਿਹੜੇ $10-15 million ਨੇ, ਦੱਸੋ ਕਿੱਥੋਂ ਕਮਾਏ ਨੇ, ਕਦੋਂ ਟੈਕਸ ਦਿੱਤਾ, ਕਿਵੇਂ, ਮੇਰੇ ਕੋਲ ਕੀ ਜਵਾਬ ਹੋਊਗਾ? ਨਿਆਣਾ ਤਾਂ 11ਵੀਂ ਨਹੀਂ ਪੜ੍ਹਿਆ ਹੁੰਦਾ, ਅਤੇ ਪੈਸੇ ਉਹਦੇ ਕੋਲ 1000-2000 ਰੁਪਈਏ ਹੁੰਦੇ ਨੇ, ਦੱਸੋ ਉਹਨੇ 10 ਸਾਲਾਂ 'ਚ ਕਿੱਥੋਂ ਪੈਸਾ ਆ ਗਿਆ? ਨਾਲੇ ਬੈਂਕ ਟ੍ਰਾਂਜੈਕਸ਼ਨਾਂ ਨੇ, ਇਹ ਪੁਰਾਣਾ ਕੰਮ ਤਾਂ ਨਹੀਂ ਵੀ ਸਿਰਾਣੇ ਦੇ ਥੱਲੇ ਦੱਬ ਲਾਂਗੇ 100-100 ਦੇ ਨੋਟ ਜਾਂ ਟੋਆ ਪੱਟ ਕੇ ਪਤੀਲੇ 'ਚ ਦੱਬ ਦੇਵਾਂਗੇ, ਹੁਣ ਤਾਂ ਬੈਂਕਾਂ 'ਚ ਹੋਣੇ ਨੇ, ਕਿੱਥੇ ਸਾਬਤ ਕਰੋਗੇ? ਜਿੱਡੀ ਮਰਜ਼ੀ ਪਾਵਰ ਹੋਵੇ ਤੁਹਾਡੇ ਕੋਲ, ਜਿੰਨੇ ਮਰਜ਼ੀ ਪ੍ਰਧਾਨ ਮੰਤਰੀ ਤੁਹਾਨੂੰ ਚੁੱਕ ਕੇ ਸਲਾਮ ਕਰਦੇ ਹੋਣ, ਜਦੋਂ ਮਾੜਾ ਦਿਨ ਆਉਂਦਾ ਨਾ, ਜਦੋਂ ਪਰਮਾਤਮਾ ਨਾਰਾਜ਼ ਹੋ ਜਾਂਦਾ, ਕਿਸੇ ਪ੍ਰਧਾਨ ਪੁਰਦੂ ਨੂੰ ਮੰਤਰੀ ਨੇ ਨਹੀਂ ਕੰਮ ਆਉਣਾ, ਉਦੋਂ ਕੰਮ ਤੁਹਾਨੂੰ ਜੇਲ੍ਹ ਦੇ ਜਿਹੜੇ ਸਿਪਾਹੀ ਹੁੰਦੇ ਨੇ ਉਹੀ ਕੰਮ ਦੇਣਗੇ, ਇਹਨਾਂ ਤੁਹਾਨੂੰ ਰੋਟੀ ਲਿਆ ਕੇ ਦੇਣੀ ਆ ਪਤੀਲੇ 'ਚੋਂ ਕੱਢ ਕੇ, ਫਿਰ ਤੁਸੀਂ ਕਹੋਗੇ ਹੈ ਜੀ, ਉਦੋਂ ਨਹੀਂ ਦੇਖਦੇ ਵੀ ਹੱਕ ਹਲਾਲ ਦੀ ਜਿਹੜੀ ਕਮਾਈ ਆ, ਆਪਾਂ ਕਹਿੰਦੇ ਹੱਕ ਹਲਾਲ ਦੀ ਕਮਾਈ ਕਰੋ, ਭਾਈ ਲਾਲੋ ਦੀਆਂ ਇਗਜ਼ਾਮਪਲਾਂ ਦਿੰਦੇ ਹਾਂ ਵੀ ਤੁਸੀਂ ਆਹ ਕਰੋ ਆਹ ਕਰੋ, ਆਪਣੇ 'ਤੇ ਨਹੀਂ ਲਾਗੂ ਹੁੰਦੀਆਂ ਉਹ, ਆਪ ਕੀ ਕਰਦੇ ਹਾਂ ਲੈਕਚਰ ਅਸੀਂ ਕਿੱਡੇ ਕਿੱਡੇ ਵਧੀਆ ਦਿੰਦੇ ਹਾਂ ਪਰ ਤੁਹਾਡੀ ਰਹਿਣੀ ਕਿੱਥੇ ਆ, ਜਿੱਥੇ ਧੂੰਆਂ ਹੋਊਗਾ ਉੱਥੇ ਹੀ ਅੱਗ ਨਿਕਲੂਗੀ। ਜਿਹੜਾ ਸੰਤ ਹੁੰਦਾ ਜਿਹੜਾ ਪਿਓਰ ਸੰਤ ਹੁੰਦਾ ਉਹਦੀਆਂ ਤਾਂ ਅੱਖ ਨਾਲ ਮਿਲਾ ਕੇ ਰੋਣਾ ਆ ਜਾਂਦਾ, ਅਤੇ ਜਿਹੜੇ ਸੰਤ ਇੱਥੇ ਅੱਜ ਤੱਕ ਹਿੰਦੁਸਤਾਨ 'ਚ ਹੋਏ ਨੇ ਅੱਜ ਤੋਂ ਪਹਿਲਾਂ ਤਾਂ ਇੱਥੋਂ ਹੋਏ ਨੇ, ਉਹਨਾਂ ਦੀਆਂ ਕਿਤੇ ਗੱਲਾਂ ਸੁਣੀਆਂ ਜੋ ਕਹਿੰਦੇ ਉਹ ਰੱਬ ਸੀ, ਰੱਬ ਕਿਉਂ ਸੀ? ਕਿਉਂਕਿ ਉਹਨਾਂ ਦੀ ਕਰਨੀ ਅਤੇ ਕਥਨੀ ਇੱਕੋ ਸੀ, ਸਾਡੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਪੈ ਗਿਆ, ਇਹੀ ਸਾਨੂੰ ਭੁਲੇਖਾ। ਚਾਹੇ ਉਹ ਮੌਲਵੀ ਨੇ, ਚਾਹੇ ਉਹ ਸੰਤ ਨੇ, ਚਾਹੇ ਉਹ ਬਾਬੇ ਨੇ, ਚਾਹੇ ਉਹ ਭਾਈ ਜੀ ਨੇ, ਚਾਹੇ ਉਹ ਪੰਡਿਤ ਨੇ, ਕਿੰਨੀਆਂ ਵਧੀਆ ਗੱਲਾਂ ਪੜ੍ਹ ਪੜ੍ਹ ਕੇ ਸਮਝਾਉਂਦੇ ਨੇ। ਦੇਖੋ ਨਾ ਪੰਡਿਤ ਅਤੇ ਬ੍ਰਾਹਮਣ 'ਚ ਕੀ ਫਰਕ ਹੈ, ਥੋੜ੍ਹਾ ਜਿਹਾ ਗੱਲ ਸਮਝਣ ਦੀ ਕੋਸ਼ਿਸ਼ ਕਰਿਓ। ਪੰਡਿਤ ਜਿਹੜੇ ਹੁੰਦੇ ਨੇ ਬਾਈ ਬਰਥ, ਜਿਹੜਾ ਬੰਦਾ ਜਿਹੜਾ ਬੱਚਾ ਪੰਡਿਤ ਦੇ ਘਰ ਜਨਮ ਲੈਂਦਾ ਉਹਨੂੰ ਅਸੀਂ ਪੰਡਿਤ ਕਹਿੰਦੇ ਹਾਂ, ਅਤੇ ਲੇਕਿਨ ਜਿਹੜਾ ਬ੍ਰਾਹਮਣ ਹੁੰਦਾ, ਬ੍ਰਾਹਮਣ ਸ਼ਬਦ ਜਿਹੜਾ ਹੈਗਾ ਵੇਦਾਂ ਦੇ ਵਿੱਚ ਹੋਇਆ, ਜਿਹਨੂੰ ਬ੍ਰਹਮ ਦੇ ਬਾਰੇ ਪਰਮਾਤਮਾ ਦੇ ਬਾਰੇ ਗਿਆਨ ਹੋਵੇ। ਹੁਣ ਪੰਡਿਤ ਕੀ ਨੇ, ਉਹ ਜਦੋਂ ਵੀ ਤੁਕਾਂ ਪੜ੍ਹਦੇ ਨੇ ਵੇਦਾਂ 'ਚੋਂ ਸਲੋਕ ਪੜ੍ਹ ਪੜ੍ਹ ਕੇ ਬ੍ਰਹਮ ਦੇ ਬਾਰੇ ਗਿਆਨ ਦਿੰਦੇ ਨੇ, ਆਪਾਂ ਕਹਿੰਦੇ ਤਾਂ ਬੜੇ ਪਰਮਾਤਮਾ ਪਹੁੰਚੇ ਵੀ ਨੇ ਜੀ, ਬ੍ਰਹਮਣ ਜੀ ਨੇ ਜੀ, ਉਹਦੇ ਪੈਰੀ ਹੱਥ ਲਾਈ ਜਾਂਦੇ ਆ, ਉਹ ਹੋਰਾਂ ਨੂੰ ਸਮਝਾਈ ਜਾਂਦੇ ਨੇ, ਆਪ ਉਹਨਾਂ ਦੀ ਨਿਗਾਹ ਹੁੰਦੀ ਵੀ ਕਿੰਨੇ ਕੁ ਕਿੱਡਾ ਕੁ ਪੈਸਾ ਚੜਾਵਾ ਚੜੂਗਾ। ਸੋ ਪੈਸੇ ਕਿ ਨਹੀਂ ਉਹਨਾਂ ਦਾ ਧਿਆਨ ਹੁੰਦਾ, ਲੋਕਾਂ ਨੂੰ ਉਪਦੇਸ਼ ਕੁਛ ਹੋਰ ਕਰਦੇ ਨੇ, ਉਹਨਾਂ ਦੇ ਆਪਦੇ ਘਰ ਅੱਗ ਲੱਗੀ ਹੁੰਦੀ ਹੈ, ਜਨਾਨੀ ਨਾਲ ਲੜ ਕੇ ਤੀਜੇ ਦਿਨ ਵਿਆਹ ਹੋਰ ਕਰਾ ਲੈਂਦੇ ਨੇ। ਹਾਂਜੀ, ਅੱਜ ਕੱਲ੍ਹ ਦਾ ਟਰੈਂਡ ਹੀ ਬੜਾ, ਮੇਰਾ ਕਈ ਵਾਰੀ ਮੱਥਾ ਹੀ ਫਰਕ ਜਾਂਦਾ ਵੀ ਜਿਹੜੇ ਸਿਆਣੇ ਵਿਆਹ ਨੇ ਵੀ ਨਾ ਮੇਰੇ ਵਰਗੇ ਗੋਡੇ 'ਚ ਵੀ ਗੋਡਾ ਵੀ ਸਿੱਧਾ ਤੁਰਦਾ ਨਹੀਂ, ਉਹ ਵੀ ਉੱਥੇ ਬੈਠ ਕੇ ਸਟੇਜਾਂ 'ਤੇ ਜੋ ਲੋਕ ਨੱਚਦੇ ਨੇ ਕਰਦੇ ਨੇ, ਵਿਆਹ ਆਪਣੀ ਜਨਾਨੀ ਨੂੰ ਛੱਡਦੇ ਨੇ ਦੂਜੀ ਨਾਲ ਵਿਆਹ ਕਰਾ ਲੈਂਦੇ ਨੇ, ਫਿੱਟ ਲਾਉਂਦਾ ਹੈ ਜੀ, ਕਿੰਨੀ ਤੁਹਾਡੀ ਜ਼ਿੰਦਗੀ ਜੀਣੀ ਹੈ ਤੁਹਾਡਾ ਹੱਕ। ਮਤਲਬ ਦੇਖੋ ਨਾ, ਪਿਆਰ ਹੋਣਾ ਚਾਹੀਦਾ, ਪਿਆਰ ਤੁਸੀਂ ਮਾਂ ਨਾਲ ਵੀ ਕਰ ਸਕਦੇ ਹੋ, ਪਿਆਰ ਭੈਣ ਨਾਲ ਵੀ ਕਰ ਸਕਦੇ ਹੋ, ਪਿਆਰ ਬੱਚੇ ਨਾਲ ਵੀ ਕਰ ਸਕਦੇ ਹੋ। ਜਦੋਂ ਤੁਸੀਂ ਬੱਚੇ ਨੂੰ ਬੱਚੇ ਸਮਝ ਕੇ ਪਿਆਰ ਕਰਦੇ, ਤੁਹਾਨੂੰ ਕੋਈ ਫਿਕਰ ਨਹੀਂ ਹੁੰਦਾ, ਕਿਉਂਕਿ ਤੁਹਾਡੀ ਆਤਮਾ ਬਿਲਕੁਲ ਹੁੰਦੀ ਹੈ ਕਿ ਉਹਨੂੰ ਤੁਸੀਂ ਬੱਚਾ ਹੀ ਆਪਣੀ ਅੰਦਰੋਂ ਸਮਝ ਰਹੇ ਹੋ, ਉਹਨੂੰ ਆਪਣੀ ਭੈਣ ਹੀ ਸਮਝ ਰਹੇ ਹੋ, ਉਹਨੂੰ ਆਪਣੀ ਮਾਂ ਹੀ ਸਮਝ ਰਹੇ ਹੋ। ਜਦੋਂ ਤੁਸੀਂ ਜਾ ਕੇ ਬਾਹਰ ਕੋਠੇ 'ਤੇ ਜਾ ਕੇ ਕਰਦੇ ਹੋ, ਤੁਹਾਨੂੰ ਡਰ ਵੀ ਹੁੰਦਾ ਕਿ ਜੇ ਪੁਲਿਸ ਨੇ ਆ ਕੇ ਛਾਪਾ ਮਾਰ ਲੈਣਾ, ਬਾਹਾਂ ਬੰਨ ਕੇ ਲਿਜਾਣੀ, ਮੇਰੀ ਘਰ ਵਾਲੀ ਅਤੇ ਮੇਰੀ ਮਾਂ ਅਤੇ ਮੇਰੀ ਭੈਣ ਕੀ ਕਹੂਗੀ ਵੀ ਰਾਤੀ ਇਹ ਕੀ ਕਰਦਾ ਸੀ, ਫਿਰ ਅੱਖਾਂ ਝੋਕਣਗੀਆਂ। ਸੋ ਅਜਿਹੇ ਕੰਮ ਨਾ ਕਰਿਆ ਕਰੀਏ, ਆਤਮਾ ਦੀ ਆਵਾਜ਼ ਸੁਣੋ, ਆਨੰਦ ਉੱਥੋਂ ਆਊਗਾ ਜਦੋਂ ਅਸੀਂ ਸਿੱਧੇ ਕੰਮ ਕਰਦੇ ਹਾਂ। ਥੋੜ੍ਹਾ ਕਮਾ ਲਓ, ਜ਼ਿਆਦਾ ਪੈਸੇ ਦੇ ਮਗਰ ਭੱਜ ਭੱਜ ਕੇ ਭੱਜੇ ਫਿਰਦੇ ਹਾਂ ਪੈਸੇ ਦੇ ਪਿੱਛੇ, ਉਹਨੇ ਕਦੇ ਕੰਮ ਨਹੀਂ ਹੋਣਾ, ਮੇਰਾ ਤੁਸੀਂ ਗੱਲ ਯਕੀਨ ਕਰ ਲਿਓ। ਮੈਂ ਜੇ ਕਰਨਾ ਉਹਦੇ ਬਹੁਤ ਕੁਛ ਕਰ ਸਕਦੇ ਹਾਂ ਹਾਲੇ ਵੀ। ਪੈਸਾ ਪਰਮਾਤਮਾ ਨਾਲ ਜੁੜੋ, ਹੱਕ ਹਲਾਲ ਦੀ ਕਮਾਈ ਕਰੋ, ਜਿੰਨਾ ਉਹਦੇ 'ਚ ਬਰਕਤ ਹੁੰਦੀ। ਜਿਹੜੇ ਭਈਏ ਹੁੰਦੇ ਨੇ ਨਾ ਆਪਣੇ, ਮੈਂ ਦੇਖਿਆ ਸਾਡੇ ਸ਼ਹਿਰਾਂ ਦੇ ਵਿੱਚ, ਉੱਥੇ ਆ ਕੇ ਜਦੋਂ ਭਈਏ ਆਉਂਦੇ ਸੀਗੇ, ਉਹ ਵਿਚਾਰੇ ਦਿਨ ਰਾਤ ਮਿਹਨਤ ਕਰਕੇ 100-50 ਰੁਪਏ ਲਿਆਉਂਦੇ ਸੀਗੇ, ਅਤੇ ਰਾਤ ਨੂੰ ਕੀ ਹੁੰਦਾ ਜੀ, ਇੱਕ ਪਤੀਲੇ 'ਚ ਵੱਡੀ ਸਾਰੀ ਸਬਜ਼ੀ ਬਣਾ ਲੈਣੀ, 4-5 ਵੱਡੀਆਂ ਵੱਡੀਆਂ ਰੋਟੀਆਂ ਬਣਾ ਲੈਣੀਆਂ, ਅਤੇ ਉਹ ਪਤੀਲੇ ਨੂੰ ਮਾਂਜ ਕੇ ਉਹਨੂੰ ਪੁੱਠਾ ਕਰਕੇ ਉਹਦਾ ਢੋਲਕ ਬਣਾ ਦੇ, ਨਾਲੇ ਨੱਚੀ ਜਾਣਾ ਮੰਜੇ 'ਤੇ, ਅਤੇ ਨਾਲੇ ਰੋਟੀ ਖਾਣੀ। ਉਹਨਾਂ ਨੂੰ ਨੀਂਦ ਵਧੀਆ ਆਉਂਦੀ ਹੈ, ਉਹਨਾਂ ਨੂੰ ਕੋਈ ਪੁਲਿਸ ਵਾਲਾ ਨਹੀਂ ਫੜਦਾ, ਕੁਛ ਨਹੀਂ ਫੜਦਾ, ਕੋਈ ਹੇਰਾਫੇਰੀ ਕੀਤੀ ਨਹੀਂ। ਸੋ ਸਾਡੇ ਕੋਲ ਇੱਕ ਲਾਈਨ ਹੈ, ਮੈਂ ਲਾਈਨ ਲੈਣਾ ਚਾਹੁੰਦਾ ਭੈਣ ਜੀ। ਸੋ ਉਹਨਾਂ ਚਿਰ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਕਹੋ ਨਾ ਵੀ ਹੱਕ ਹਲਾਲ ਦੀ ਕਮਾਈ ਕਰੋ, ਤੁਹਾਡੇ ਐਕਸ਼ਨ ਦਿਸਣੇ ਚਾਹੀਦੇ ਨੇ। ਜਿਹੜੇ ਅੰਨੇ ਭਗਤ ਨੇ ਨਾ, ਦੇਖੋ ਅਸੀਂ ਕਿੰਨਾ ਕੁ ਛਪਾਲਾਂਗੇ, ਬਾਬਾ ਰਾਮ ਜਿਹੜੇ ਆਪਣੇ ਬਾਦਸ਼ਾਹ ਰਾਮ ਦੇ ਭਗਤ ਨੇ, ਉਹ ਸਾਡਾ ਨਹੀਂ ਜੀ, ਦੂਜੇ ਦਾ ਦੂਜਾ ਕਹਿੰਦਾ ਤੀਜਾ ਨਹੀਂ, ਹੌਲੀ ਹੌਲੀ ਜਿੱਥੇ ਧੂੰਆਂ ਜਿੱਥੇ ਅੱਗ ਹੋਊਗੀ ਉੱਥੇ ਧੂੰਆਂ ਨਿਕਲੂਗਾ ਨਾ। ਉਹ ਜਿਹੜੀਆਂ ਗਰੀਬਾਂ ਦੀਆਂ ਦਰਸੀਸਾਂ ਨੇ, ਫਿਰ ਤੁਸੀਂ ਰੋਹ ਮਾਰ ਦਿਓ, ਮੈਂ ਤਾਂ ਜੱਟ ਹਾਂ ਜੀ, ਮੈਂ ਤਾਂ ਫਲਾਣੇ ਦਾ ਦੰਗਾ। ਜੇ ਇੱਕੋ ਤੁਹਾਡੇ ਨਾਲ ਸਿਆਣੇ ਗਰੀਬ ਬੰਦੇ, ਉਹ ਕਹਿੰਦੇ ਜੀ ਆਰਾਮ ਨਾਲ ਗੱਲ ਕਰ ਲਓ, ਲੋਕਾਂ ਨੂੰ ਤਾਂ ਪਿਆਰ ਦਾ ਵਾਸਤਾ ਦਿੰਦੇ ਹੋ, ਆਪ ਜਦੋਂ ਤੁਹਾਨੂੰ ਗੁੱਸਾ ਚੜ੍ਹਦਾ ਅਤੇ ਭੱਜ ਕੇ ਪੈਂਦੇ ਹੋ। ਸੋ ਜਿਹੜੇ ਸੰਤ ਹੁੰਦੇ ਨੇ, ਸੰਤਾਂ ਦੀ ਕਹਿਣੀ ਤਾਂ ਕਰਨੀ ਇੱਕ ਹੁੰਦੀ। ਇੱਕ ਵਾਰੀ ਕਹਿੰਦੇ ਨੇ ਇੱਕ ਸੰਤ ਰਹਿੰਦਾ ਸੀ ਦੂਰੋਂ ਦੀ, ਬੜੀ ਲੋਕਾਂ ਦੇ ਵਿੱਚ ਸੀਗੀ ਵੀ ਸੰਤ ਕਹਿ ਬੜਾ ਪਹੁੰਚਿਆ ਵਾ ਬੰਦਾ, ਕੋਈ ਕਿਸੇ ਬੰਦੇ ਦਾ ਦੂਰੋਂ ਮੁੰਡਾ ਗੁੜ ਖਾਂਦਾ ਸੀ, ਉਹਦੇ ਫੋੜੇ ਬੜੇ ਨਿਕਲੇ ਹੋਏ ਸੀਗੇ, ਉਹਨੇ ਬੜਾ ਇਲਾਜ ਕਰਾਇਆ, ਦਵਾਈਆਂ ਬੜੀਆਂ ਖਾਧੀਆਂ, ਪਰ ਉਹਦੇ ਫੋੜੇ ਨਹੀਂ ਹਟਦੇ ਜੀ। ਅਤੇ ਕਿਸੇ ਨੇ ਕਿਹਾ ਉਹ ਸੰਤਾਂ ਕੋਲ ਲੈ ਜਾਓ, ਫਲਾਣੇ ਪਿੰਡ 'ਚ ਰਹਿੰਦੇ ਨੇ, ਉਹਨਾਂ ਦਾ ਆਸ਼ੀਰਵਾਦ ਲਓ, ਇਹਦੇ ਫੋੜੇ ਬੰਦ ਹੋ ਜਾਣਗੇ। ਅਤੇ ਉਹ ਜਿਹੜੇ ਭਾਈ ਸਾਹਿਬ ਸੀਗੇ, ਉਹਨਾਂ ਨੂੰ ਤੁਰ ਕੇ ਗਏ ਅੱਗੇ ਸਾਈਕਲ ਸੂਕਲ ਦਾ, ਉਹ ਇਹੋ ਜਿਹੇ ਹੁੰਦੇ ਸੀਗੇ, ਉਹ ਸੰਤ ਕੋਲ ਗਏ ਜਾ ਕੇ ਮੱਥਾ ਟੇਕਿਆ, ਕਹਿੰਦੇ ਬਾਬਾ ਜੀ ਅਸੀਂ ਤੁਹਾਡੇ ਕੋਲ ਆਏ ਹਾਂ, ਸਾਡਾ ਮੁੰਡਾ ਨਾ ਫੋੜੇ ਬਹੁਤ ਨਿਕਲਦੇ ਨੇ, ਅਸੀਂ ਬਥੇਰਾ ਇਲਾਜ ਕਰਾਇਆ, ਗੁੜ ਖਾਣੋਂ ਨਹੀਂ ਹਟਦਾ, ਅਤੇ ਜੇ ਗੁੜ ਖਾਈ ਜਾਂਦਾ ਉਹਦੇ ਨਾਲ ਫੋੜੇ ਨਿਕਲਦੇ ਨੇ, ਅਤੇ ਤੁਸੀਂ ਕੋਈ ਕਿਰਪਾ ਕਰੋ। ਉਹ ਕਹਿੰਦੇ ਤੁਸੀਂ ਇੰਝ ਕਰਿਓ ਭਾਈ ਸਾਹਿਬ, ਅਗਲੇ ਹਫ਼ਤੇ ਆਈਓ ਐਤਵਾਰ ਨੂੰ। ਉਹ ਕਹਿੰਦੇ ਠੀਕ ਹੈ ਜੀ। ਉਹਨਾਂ ਨੇ ਸੋਚਿਆ ਕੋਈ ਦਵਾਈ ਦਵੂਈ ਬਣਾਉਣੀ ਹੋਊਗੀ, ਉਹ ਅਗਲੇ ਐਤਵਾਰ ਨੂੰ ਫਿਰ ਚਲੇ ਗਏ, ਕਹਿੰਦੇ ਬਾਬਾ ਜੀ ਅਸੀਂ ਆ ਗਏ ਤੁਹਾਡੇ ਕੋਲ ਪਿਛਲੇ ਵੀਕ ਕਹਿ ਆਏ ਸੀਗੇ, ਤੁਸੀਂ ਕਿਹਾ ਸੀ ਇਸ ਵੀਕ ਸਾਡਾ ਮੁੰਡਾ ਗੁੜ ਖਾਣੋਂ ਨਹੀਂ ਹਟਦਾ। ਉਹਨੂੰ ਬਿਠਾ ਕੇ ਮੁੰਡੇ ਨੇ ਕਹਿੰਦੇ ਬੇਟਾ ਗੁੜ ਨਾ ਖਾਇਆ ਕਰ ਅੱਗੇ ਤੋਂ, ਕਹਿੰਦੇ ਲੈ ਜਾਓ। ਉਹ ਸਾਰੇ ਹੈਰਾਨ ਹੋ ਗਏ ਬੜੇ, ਕਹਿੰਦੇ ਬਾਬਾ ਜੀ ਆਹ ਸੋ ਸਾਨੂੰ ਥੋੜ੍ਹਾ ਜਿਹਾ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਪਖੰਡਬਾਜ਼ੀਆਂ ਬੰਦ ਕਰੋ ਅਤੇ ਹੱਕ ਹਲਾਲ ਦੀ ਕਮਾਈ ਕਰੋ। ਜਿਹੜੇ ਲੋਕਾਂ ਦੀਆਂ ਜ਼ਮੀਨਾਂ ਜ਼ਮੂਨਾਂ ਦੱਬੀਆਂ, ਹੱਥ ਬੰਨ੍ਹ ਕੇ ਉਹਨਾਂ ਦੇ ਦਿਓ, ਉਹਨਾਂ ਦੇ ਪੈਰੀ ਹੱਥ ਲਾਓ। ਅਤੇ ਜਿਹੜੇ ਕੋਈ ਬੇਈਮਾਨੀ ਦੇ ਪੈਸੇ ਇਕੱਠੇ ਕੀਤੇ ਨੇ, ਉਹ ਗੌਰਮੈਂਟ ਨੂੰ ਵਾਪਸ ਕਰੋ, ਉਹਨਾਂ ਦੇ ਪੈਸੇ ਮੋੜੋ, ਸ਼ਾਇਦ ਪਰਮਾਤਮਾ ਤੁਹਾਨੂੰ ਬਖਸ਼ ਦੇ, ਨਹੀਂ ਤਾਂ ਫਿਰ ਜੇਲ੍ਹ ਪੂੰਜੇ ਪੈਣਾ ਹੀ ਪਊਗਾ ਭਾਈ ਸਾਹਿਬ। ਨੈਕਸਟ ਲਾਈਨ। ਹੈਲੋ,
ਹੈਲੋ,
ਹਾਂਜੀ ਸਰ,
ਹਾਂਜੀ, ਮੈਂ ਮਿਤੇਸ਼ ਜੋਸ਼ੀ ਬੋਲ ਰਹਾ ਹੂੰ, ਮੈਂ ਬ੍ਰੈਂਪਟਨ ਸਾਊਥ ਰਾਈਡਿੰਗ ਸੇ ਖੜਾ ਹੂੰ, ਕੈਂਡੀਡੇਟ ਹੂੰ।
ਹਾਂਜੀ ਸਰ, ਬੋਲੋ, ਵੈਲਕਮ।
ਵੀ ਹੈਵ ਟੂ ਟਾਕ ਅਬਾਊਟ, ਵੀ ਹੈਵ ਦਿਸ ਪਲੈਟਫਾਰਮ ਟੂ ਟਾਕ ਅਬਾਊਟ ਐਂਡ ਪ੍ਰੋਮੋਟ ਆਵਰ ਇਲੈਕਟਰਸ ਐਂਡ ਵੋਟਰਸ ਟੂ ਨੋ ਅਬਾਊਟ ਅਸ, ਔਰ ਜਸਟ ਵਾਂਟਡ ਟੂ ਟੇਕ ਯੂਰ ਪਰਮਿਸ਼ਨ ਬਿਫੋਰ ਵੀ ਸਟਾਰਟ।
ਨੋ ਨੋ ਸਰ, ਯੂ ਕੈਨ ਸਪੀਕ, ਯੂ ਆਰ ਆਲਵੇਸ ਵੈਲਕਮ, ਮਾਈ ਪਲੇਟਫਾਰਮ ਇਜ਼ ਓਪਨ ਫਾਰ ਐਵਰੀਬਾਡੀ।
ਥੈਂਕ ਯੂ ਸੋ ਮਚ, ਹਮਾਰੇ ਸਪੋਰਟਰ ਹੈ, ਉਹਨਾਂ ਨੇ ਨੰਬਰ ਦਿਆ ਮੁਝੇ ਕਿ ਆਪ ਪਲੀਜ਼ ਜਾਏ, ਲੋਕੋ ਕੋ ਬਤਾਏ ਕਿ ਹਮ ਖੜੇ। ਮੇਰਾ ਨਾਮ ਹੈ ਮਿਤੇਸ਼ ਜੋਸ਼ੀ, ਔਰ ਬ੍ਰੈਂਪਟਨ ਸਾਊਥ, ਜੋ ਕਿ ਵਿੰਸਟਨ ਚਰਚਿਲ 407 ਜੋ ਸ਼ੁਰੂ ਹੋ ਕੇ ਕੁਈਨ ਅਪ ਟੂ ਕੈਨੇਡੀ ਐਂਡ 407 ਇਸਕੇ ਬੀਚ ਆਤਾ ਹੈ, ਥੋੜਾ ਬਹੁਤ ਏਰੀਆ ਵਿਲੀਅਮਸ ਪਾਰਕ ਕਾ ਵੀ ਆਤਾ ਹੈ, ਵਹਾਂ ਸੇ ਮੈਂ ਖੜਾ ਹੁਆ ਹੂੰ। ਮੈਂ ਖੜਾ ਹੂੰ, ਪਾਰਟੀ ਹੈ ਕੈਨੇਡਾਸ ਫੋਰਥ ਫਰੰਟ CFF, ਇਹ ਨਈ ਪਾਰਟੀ ਹੈ। 5 ਸਾਲ ਕੀ ਮਿਹਨਤ ਕੇ ਬਾਅਦ ਪ੍ਰਤਾਪ ਦੁਆ ਜੋ ਇਨਕੇ ਲੀਡਰ ਹੈ, ਉਨਕੀ ਮਦਦ ਸੇ ਹਮਨੇ ਯੇ ਪਾਰਟੀ ਰਜਿਸਟਰ ਕੀ ਹੈ ਅਗੇਂਸਟ 3 ਨੋਨ ਪਾਰਟੀ ਦੈਟ ਵੀ ਨੋ ਆਫ। ਨਾਓ ਆਈ ਵਾਂਟ ਟੂ ਟੈਲ ਐਵਰੀਬਡੀ ਕਿ ਜੈਸੇ ਪੋਲੀਟਿਕਸ ਕੈਸਾ ਚਲਤਾ ਹੈ, ਉਸਕੀ ਥੋੜੀ ਸੀ ਝਲਕ ਦੇਣਾ ਚਾਹੂੰਗਾ ਕਿ ਅਗਸਤ 13 ਕੋ ਯੇ ਪਾਰਟੀ ਰਜਿਸਟਰ ਹੋਈ ਤਾਕਿ ਹਮੇ ਏਕ ਡੇਢ ਮਹੀਨਾ ਹੀ ਮਿਲੇ ਆਪਣੇ ਆਪ ਕੋ ਬਾਹਰ ਲਾਨੇ ਕੇ ਲੀਏ। ਤੋ ਹਮਨੇ ਕੋਸ਼ਿਸ਼ ਕੀ ਹੈ, ਹਮ ਲੋਗੋਂ ਕੇ ਸਾਥ ਜਾ ਰਹੇ ਹੈਂ, ਹਮਾਰਾ ਪਾਰਟੀ ਕਾ ਏਜੰਡਾ ਆਪ fourthfront.ca ਯਾ miteshjoshi.ca ਪੇ ਜਾ ਕੇ ਦੇਖ ਸਕਤੇ ਹੈਂ। One of the major thing I want to bring to the notice of every other resident in my area and everywhere in Canada,
Miteji,
is about seniors health.
If you don't mind, because okay. I'm about to close my program, so you can take exactly 60 seconds and 1 minute, it means.
Thank you so much. That's more than enough. Main ek simple, ek bahut important mudda uthana ja raha hu ki seniors health care, jo nursing hoti hai, usme ek bada ਸਕੈਂਡਲ ਚੱਲ ਰਿਹਾ ਹੈ, ਐਸਾ ਕਹਿ ਸਕਦੇ ਹੈ ਆਪ, ਜਿਸ ਮੇ ਹਮਾਰੇ ਪਾਸ ਇੱਕ ਪੂਰਾ ਪ੍ਰੋਗਰਾਮ ਹੈ ਵੇਰ ਵੀ ਕੈਨ ਮੇਕ ਸ਼ੋਰ ਦ ਸੀਨੀਅਰਸ ਆਰ ਟੇਕਨ ਕੇਅਰ ਇਨ ਅ ਵੈਰੀ ਡਿਫਰੈਂਟ ਵੇ, ਇਨ ਅ ਨਾਈਸਰ ਵੇ, ਵੇਰ ਦੇ ਗੈਟ ਦ ਕੇਅਰ ਦੈਟ ਦੇ ਨੀਡ। ਅਭੀ ਹਮੇ ਜਹਾਂ ਤੱਕ ਪਤਾ ਹੈ, 80% ਆਫ ਦ ਸੀਨੀਅਰਸ ਆਰ ਸਿਟਿੰਗ ਵਿਦ ਅ ਡਾਇਪਰਸ ਅ ਹੋਲ ਡੇ ਬਿਕੋਜ਼ ਦੇਰ ਆਰ ਨੋ ਹੈਲਥ ਕੇਅਰ ਪ੍ਰੋਵਾਈਡਰ ਅਵੇਲੇਬਲ ਟੂ ਕਲੀਨ ਦ ਡਾਇਪਰਸ ਇਨ ਆਲ। ਸੋ ਵੀ ਆਰ ਟ੍ਰਾਇੰਗ ਟੂ ਕਮ ਅਪ ਵਿਦ ਅ ਨਿਊ ਪਲਾਨ where we can serve the seniors much better, much more properly and give them the care that they need. Second thing, Mitesh Joshi, mera naam hai, agar aap mujhse baat karna chahte hain to 6473956575 pe mujhe call kare, main isi riding mein rehta hu, mere 3 businesses hain wo bhi isi riding mein hai. We have no background of political agendas and political background, we want to come out as a normal human being jo aap aur mere jaise hain, ਔਰ ਅੰਦਰ ਜਾਣਾ ਚਾਹਤੇ ਪਾਰਲੀਮੈਂਟ ਮੇ ਤਾਕਿ ਹਮ ਆਪਕੀ ਆਵਾਜ਼ ਬਣ ਸਕੇ। ਯਹੀ ਹੈ ਮੇਰਾ ਸਪਨਾ, ਔਰ ਮੈਂ ਹੂੰ ਆਪਕਾ ਆਪਣਾ ਮਿਤੇਸ਼ ਜੋਸ਼ੀ ਫਰੋਮ ਕੈਨੇਡਾਸ ਫੋਰਥ ਫਰੰਟ ਪਾਰਟੀ, miteshjoshi.ca ਪੇ ਜਾ ਕੇ ਆਪ ਮੇਰੇ ਬਾਰੇ ਮੇ ਜਾਣ ਸਕਤੇ, ਔਰ ਮੁਝੇ ਪਲੀਜ਼ ਕਾਲ ਕਰੇ, ਆਪਣੇ ਜਿਸ ਬੰਦੇ ਕੋ ਵੀ ਵੋਟ ਕਰਨਾ ਚਾਹਤੇ ਹੋ, ਉਸਕੋ ਜਾਣੇ ਬਿਨਾ ਵੋਟ ਨਾ ਕਰੇ,
62 ਸੈਕਿੰਡ
ਵੋਟ ਬਹੁਤ ਇੰਪੋਰਟੈਂਟ। ਥੈਂਕ ਯੂ ਸਰ।
ਓਕੇ ਸਰ, ਥੈਂਕ ਯੂ ਵੈਰੀ ਮਚ, ਕਿਉਂਕਿ ਮੈਂ ਵੀ ਬੜਾ ਟਾਈਮ ਕਾ ਪਾਬੰਦ ਹੂੰ। ਥੈਂਕ ਯੂ ਵੈਰੀ ਮਚ ਜੋਸ਼ੀ ਸਾਹਿਬ, ਗੁੱਡ ਲੱਕ ਹੈ ਨਾ। ਦੇਖੋ ਬਾਕੀ ਤੋਂ ਵੋਟਰੋਂ ਕੀ ਆਪਣੀ ਮਰਜ਼ੀ ਹੈ, ਜਿਸਕੋ ਵੀ ਵੋਟ ਡਾਏ ਨੇ, ਇਲੈਕਸ਼ਨ ਲੜਨਾ ਹਮਾਰਾ ਫਰਜ਼ ਹੈ ਨਾ। ਸੋ ਮੈਂ ਜਿਹੜੀ ਗੱਲਬਾਤ ਕਰ ਰਿਹਾ ਸੀ ਕਿ ਸਾਨੂੰ ਪਰਮਾਤਮਾ ਡਰਨਾ ਚਾਹੀਦਾ, ਕਿਉਂਕਿ ਟਾਈਮ ਥੋੜ੍ਹਾ, ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰ ਰਿਹਾ, ਕਿਉਂਕਿ ਜਦੋਂ ਫਿਰ ਦੇਖੋ ਨਾ, ਰਾਵਣ ਵਰਗੇ ਜਿਨ੍ਹਾਂ ਦੇ ਲੱਖ ਲੱਖਾਂ ਧੀਆਂ ਪੁੱਤ ਸੀਗੇ, ਉਹਨਾਂ ਨੂੰ ਇੱਕੋ ਹੀ ਗੱਲ ਕਹੀ, ਵਾਰ ਵਾਰ ਸਿਆਣੇ ਸਮਝਾਉਂਦੇ ਸੀ ਵੀ ਸੀਤਾ ਨੂੰ ਤੂੰ ਚੱਕ ਕੇ ਲੈ, ਕਿਸੇ ਦੀ ਪੁਰਾਣੀ ਪਰਾਈ ਔਰਤ ਹੈ, ਤੂੰ ਜਾ ਕੇ ਰਾਮਚੰਦਰ ਤੋਂ ਮਾਫ਼ੀ ਮੰਗ ਕੇ ਉਹਦੀ ਧੀ ਵੀ ਵਾਪਸ ਕਰ ਦੇ, ਕਿਉਂਕਿ ਸਰੂਪਨਖਾ ਦਾ ਆਪਣਾ ਕਸੂਰ ਸੀ, ਉਹਦੀ ਮੈਲਾਫਾਈਡ ਇੰਟੈਂਸ਼ਨ ਸੀ। ਉਹ ਆਕੜ ਦੇ ਵਿੱਚ ਹੀ ਰਿਹਾ ਵੀ ਮੈਂ ਮੋੜਨੀ ਨਹੀਂ, ਮੋੜਨੀ ਨਹੀਂ, ਆਪਣੇ ਮੁੰਡੇ ਵੀ ਮਰਵਾ ਤੇ, ਭਰਾ ਵੀ ਮਰਵਾ ਤੇ, ਸਾਰਾ ਕੁਛ ਮਰਵਾਤਾ, ਅਤੇ ਫਿਰ ਕੀ ਸੀ, ਕੋਈ ਬਚਿਆ ਹੀ ਨਹੀਂ ਸੀ ਲੰਕਾ ਦੇ ਵਿੱਚ ਭਵਿੱਖ ਤੋਂ ਬਿਨਾਂ। ਇਸੇ ਕਰਕੇ ਗੁਰਬਾਣੀ ਦੇ ਵਿੱਚ ਆਉਂਦਾ ਨਾ, 1 ਲੱਖ ਪੁੱਤ 1.25 ਲੱਖ ਨਾਤੀ ਦੇ ਰਾਵਣ ਗਰ ਦੀਆ ਨਾ ਬਾਤੀ, ਕਿ ਜਿਹੜੇ ਲੱਖਾਂ ਕਰੋੜਾਂ ਦੇ ਲੱਖਾਂ ਬੜੇ ਪੁੱਤ ਧੀਆਂ ਸੀ, ਸਾਰੇ ਹੀ ਬਰਬਾਦ ਹੋ ਗਏ, ਫਿਰ ਦੀਵਾ ਜਲਾਉਣ ਵਾਲਾ ਕੋਈ ਨਹੀਂ ਸੀ। ਸੋ ਸਾਨੂੰ ਹਾਲੇ ਵੀ ਵਕਤ ਹੈ ਸਮਝਣ ਦਾ ਕਿ ਅਸੀਂ ਸ਼ੱਕ ਨੂੰ ਹੀ ਮਾਂ ਨਾ ਬਣੀਏ, ਕਿਸੇ ਦਾ ਘਰ ਬਰਬਾਦ ਨਾ ਕਰੀਏ, ਮਾਂ ਦੀਆਂ ਦਰਸੀਸਾਂ ਲਈਏ, ਜਿਹੜੇ ਬੱਚੇ ਉਹਨਾਂ ਦੇ ਜੇਲ੍ਹ 'ਚ ਚਲੇ ਗਏ ਅਤੇ ਜਿਹੜੇ ਪੈਸੇ ਨੇ ਜਿਹੜੇ ਹੇਰਾਫੇਰੀ ਕਰਕੇ ਕੱਢਣ, ਜਿੰਨੇ ਮਰਜ਼ੀ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਓ, ਕੋਰਟ 'ਚ ਤੁਸੀਂ ਪ੍ਰੂਵ ਨਹੀਂ ਕਰ ਸਕਣਾ, ਉਹ ਫਾਈਲਾਂ ਦੀਆਂ ਫਾਈਲਾਂ ਤਿਆਰ ਹੋਈਆਂ ਵੀ ਹੈ। ਸੋ ਪਰਮਾਤਮਾ ਤਾਂ ਡੋਰੋ, ਹਾਲੇ ਵੀ ਕੁਛ ਨਹੀਂ ਵਿਗੜਿਆ, ਜੇ ਆਪਾਂ ਕਰ ਲਾਂਗੇ ਤਾਂ ਮਾਲਕ ਰਹਿਮਤ ਹੈ ਬਖਸ਼ ਦਿੰਦਾ। ਸੋ ਨਹੀਂ ਤਾਂ ਫਿਰ ਦੇਖੋ ਜੇ ਤੁਸੀਂ ਮਨ ਦੇ ਮੰਗ ਲਗੋਗੇ ਜਿੰਨੇ ਮਰਜ਼ੀ ਹੋਏ, ਪਰਮਾਤਮਾ ਮੂਹਰੇ ਤਾਂ ਤੁਸੀਂ ਕੁਛ ਵੀ ਨਹੀਂ ਹੋ। ਆਪਾਂ ਟੈਲੀਫੋਨਾਂ ਲੋਕ ਸਾਨੂੰ ਜਿੰਨਾ ਮਰਜ਼ੀ ਸਮਝੀ ਜਾਣ, ਪਰਮਾਤਮਾ ਲਈ ਤਾਂ ਅਸੀਂ ਕੀੜੇ ਮਕੌੜੇ ਹਾਂ। ਜਿਹੋ ਜਿਹਾ ਅਸੀਂ ਕੰਮ ਕਰਾਂਗੇ ਫਿਰ ਭੁਗਤਾਂਗੇ। ਫਿਰ ਆਪ ਪਛਤਾਏ ਹੋਤ ਗਿਆ ਜਬ ਚਿੜੀਆ ਚੁੱਗੀ ਖੇਤ, ਉੱਥੇ ਤਾਂ ਫਿਰ ਰਾਮ ਰਹੀਮ ਸਿੰਘ ਵੀ ਇਹੀ ਸੋਚਦੇ ਨੇ ਵੀ ਜੇ ਮੈਂ ਬੰਦੇ ਨੂੰ ਛੱਤਰਪਤੀ ਨੂੰ ਨਾ ਮਾਰਦਾ, ਉਹ ਜਨਾਨੀਆਂ ਨਾਲ ਬਲਾਤਕਾਰ ਨਾ ਕਰਦਾ, ਐਸ਼ੋ ਇਸ਼ਰਤ ਨਾ ਕਰਦਾ, ਜੇਲ੍ਹ 'ਚ ਵੀ ਨਹੀਂ ਹੋਣਾ ਸੀਗਾ। ਆਮ ਬੰਦਾ ਕਿਉਂ ਨਹੀਂ ਹੁੰਦਾ? ਕਿਉਂਕਿ ਅਸੀਂ ਹੇਰਾਫੇਰੀਆਂ ਕੀਤੀਆਂ ਹੁੰਦੀਆਂ ਨੇ। ਸੋ ਮੈਂ ਇੰਨੀ ਕੁ ਬੇਨਤੀ ਕਰਦਾ, ਭੁੱਲ ਚੁੱਕ ਲਈ ਮਾਫ਼ੀ ਚਾਹੁੰਦਾ ਜੇ ਕੋਈ ਗੱਲ ਕਿਹਾ ਹੋਵੇ। ਇਹ ਜਿਹੜਾ ਪ੍ਰੋਗਰਾਮ ਹੈ, ਮੈਨੂੰ ਪਤਾ ਅੱਜ ਕਾਲ ਆਉਣੀ ਨਹੀਂ ਸੀ, ਇਸੇ ਕਰਕੇ ਮੈਨੂੰ ਟਾਈਮ ਮਿਲ ਗਿਆ, ਮੈਂ ਆਪਣੇ ਦਿਲ ਦੀਆਂ ਗੱਲਾਂ ਕਰ ਲਈਆਂ, ਕਿਉਂਕਿ ਲੋਕਾਂ ਦੇ ਫੋਨ ਆ ਰਹੇ ਸੀਗੇ। ਮੈਂ ਵੀ ਰਾਤ ਦਾ ਇੰਟਰਨੈਟ ਦੇਖੀ ਜਾਂਦਾ, ਮੈਨੂੰ ਆਪ ਹੀ ਸ਼ਰਮਸ਼ਾਰ ਆ। ਅਸੀਂ ਮੈਂ ਬਸ ਇੰਨੀ ਗੱਲ ਓਪਨ ਹੈ, ਮੈਂ ਗੱਲ ਬੰਦ ਨਹੀਂ ਕਰਦਾ। ਜੇ ਗੱਲ ਹੋਵੇ ਦਿਲ ਦੀ ਗੱਲ, ਉਹ ਕਹਿ ਦੇ ਰਹੀ ਹੈ 100 ਬੰਦੇ ਦੇ ਸਾਹਮਣੇ। ਇਹ ਨਹੀਂ ਵੀ ਪਤਾ ਸਾਰਿਆਂ ਨੂੰ ਹੁੰਦਾ, ਬਸ ਮੂੰਹ ਬੰਦ ਰੱਖਦੇ ਨੇ ਵੀ ਚਲੋ ਆਪਾਂ ਕੀ ਲੈਣਾ। ਜਿਹੜਾ ਆਪਾਂ ਕੀ ਲੈਣ ਵਾਲੀ ਫਿਲਾਸਫੀ ਹੈ ਨਾ, ਕਿਸੇ ਨੇ ਬਰਬਾਦ ਕੀਤਾ ਦੁਨੀਆ ਨੂੰ। ਤੁਹਾਨੂੰ ਜੇ ਤੁਹਾਨੂੰ ਗੱਲ ਕੋਈ ਜਚਦੀ ਹੈ, ਕਹੋ। ਝੂਠੀ ਐਵੇਂ ਨਾ ਤਾਰੀਫ ਕਰੀ ਚੱਲੋ ਵਾਲੇ ਦੇ ਬੰਦੇ ਦੀ। ਜੇ ਬੰਦਾ ਤਾਂ ਡਿਜ਼ਰਵ ਕਰਦਾ, ਜ਼ਰੂਰ ਤਾਰੀਫ ਕਰੋ। ਜੇ ਨਹੀਂ ਕਰਦਾ ਤਾਂ ਝੂਠੀ ਨਾ ਕਰੋ। ਮੈਂ ਤਾਂ ਹਮੇਸ਼ਾ ਇਸੇ ਗੱਲ ਦਾ ਕਾਇਲ ਰਿਹਾ। ਸੋ ਇਹ ਜਿਹੜਾ ਪ੍ਰੋਗਰਾਮ ਹੈ ਸਾਡਾ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। ਇੱਕ ਅੱਧਾ ਮਿੰਟ ਮੇਰੇ ਕੋਲ ਹੋ ਰਿਹਾ, ਮੈਂ ਆਪਣੇ BNC ਦਾ ਹੀ ਫਿਰ ਪ੍ਰਚਾਰ ਕਰ ਲੈਣਾ, ਕਿਉਂਕਿ ਜਿਨ੍ਹਾਂ ਨੇ ਮੈਨੂੰ ਇੱਥੇ ਭੇਜਿਆ। ਸੋ BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ ਹੈ, ਬਰੈਮਲੀ ਅਤੇ ਕੰਟਰੀ ਸਾਹਿਬ ਜਿੱਥੇ ਵੀ ਦੋ ਰੋਡਸ ਮਿਲਦੀਆਂ ਨੇ ਉੱਥੇ ਮੈਡੀਕਲ ਸੈਂਟਰ ਹੈ। ਕਾਉਂਸਲਿੰਗ ਦੀ ਸਰਵਿਸ ਦਿੱਤੀ ਜਾਂਦੀ ਹੈ, ਡਾਕਟਰ ਫੈਨੀ ਉੱਥੇ ਹੁੰਦੇ ਨੇ, ਡਰਮੋਟੋਲੋਜਿਸਟ ਹੈ ਸਾਡੇ ਕੋਲ, ਫਿਜੀਓਥੈਰੇਪੀ ਨੇ, ਐਨਕਾਂ ਦੀ ਦੁਕਾਨ ਹੈ, ਆਈ ਡਾਕਟਰ ਨੇ ਸਾਡੇ ਕੋਲ, ਬ੍ਰਾਂਡਡ ਨੋਨ ਬ੍ਰਾਂਡਡ ਐਨਕਾਂ ਨੇ। ਤੁਸੀਂ ਇੱਕ ਵਾਰ ਆ ਕੇ ਦੇਖੋ, ਕੁੜੀ ਨਾਲ ਗੱਲਬਾਤ ਕਰੋ, ਜੇ ਤੁਹਾਡੀ ਆਤਮਾ ਹੀ ਦੱਸ ਦੂਗੀ ਕਿ ਇੱਥੇ ਕੋਈ ਠੱਗੀ ਠੋਰੀ ਹੁੰਦੀ ਹੈ ਜਾਂ ਚਲਾਕੀ ਹੁੰਦੀ ਹੈ। ਜੇ ਚਲਾਕੀ ਹੁੰਦੀ ਹੈ ਬਿਲਕੁਲ ਨਾ ਲਓ, ਜਿੰਨੇ ਮਰਜ਼ੀ ਕਰਦੇ ਰਹੋ ਚਲਾਕੀਆਂ ਚੁਲਕੀਆਂ। ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਬਿਜ਼ਨਸ ਵਾਲੇ ਪੈਸਾ ਕਿੰਨਾ ਇਕੱਠਾ ਕਰੀ ਜਾਂਦਾ, ਹਰ ਗੱਲ ਨੂੰ ਇੱਧਰ ਉੱਧਰ ਕਰਕੇ ਗੋਲ ਮੋਲ ਕਰਕੇ ਪੈਸਾ ਹੀ ਲੈਣਾ ਚਾਹੁੰਦੇ ਵੀ ਮੂਰਖ ਬਣਾਤਾ। ਮੂਰਖ ਕਿਹਨੂੰ ਬਣਾਉਣੇ? ਮੂਰਖ ਤਾਂ ਅਸੀਂ ਆਪਣੇ ਆਪ ਨੂੰ ਬਣਾ ਰਹੇ ਹਾਂ। ਸੋ ਕੋਸ਼ਿਸ਼ ਕਰੀਏ, ਹੱਕ ਲਾਲ ਦੀ ਕਮਾਈ ਕਰੀਏ, ਜੋ ਕੁਛ ਕਹੀਏ ਉਹਦੇ ਉੱਤੇ ਅਮਲ ਕਰੀਏ, ਅਤੇ ਪਰਮਾਤਮਾ ਤੋਂ ਡਰੀਏ ਸਵੇਰੇ ਸ਼ਾਮ। ਇੱਕ ਗੱਲ ਤਾਂ ਪਰਮਾਤਮਾ ਨੂੰ ਕਹਿ ਸਕਦੇ ਹਾਂ ਨਾ, ਅੱਲਾ ਨੂੰ, ਵਾਹਿਗੁਰੂ ਨੂੰ, ਕਿ ਸੱਚੇ ਪਾਤਸ਼ਾਹ, ਹੇ ਅੱਲਾ, ਹੇ ਵਾਹਿਗੁਰੂ, ਮੈਨੂੰ ਸਮਤ ਬਖਸ਼, ਮੈਨੂੰ ਅਕਲ ਬਖਸ਼, ਮੇਥੋਂ ਕੋਈ ਪੁੱਠਾ ਸਿੱਧਾ ਕੰਮ ਨਾ ਕਰੇ, ਮੇਰੇ 'ਤੇ ਰਹਿਮਤ ਕਰ, ਜੇ ਕੋਈ ਗਲਤੀ ਹੋਗੀ ਉਹਨੂੰ ਮਾਫ਼ ਕਰ, ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ। ਸੋ ਇਹੀ ਮੈਂ ਆਸ ਕਰਦਾ, ਇਹੀ ਮੈਂ ਆਪਣੇ 'ਤੇ ਲਾਗੂ ਕਰਦਾ। ਨੈਕਸਟ ਵੀ ਫੇਰ ਮਿਲਾਂਗੇ, ਤਦ ਤੱਕ ਰੱਬ ਰਾਖਾ, ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohak Fateh Ali Khan live in concert. On Friday, October 18th, 2019, at Roy Thompson Hall, Toronto. For tickets and sponsorships, call 416-989-8555 or visit roythompsonhall.com.
ना खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर।
चिंता होगी दूर, 100% रिलायबल, एनवायरमेंटली रिस्पॉन्सिबल, ऑलवेज ट्रस्ट ओरिजिनल एचपी टोनर।
ਸਾਡੇ ਭਾਈਚਾਰੇ ਵਿੱਚ ਨਸ਼ੇ ਨਾਲ ਜੁੜੇ ਅਪਰਾਧ ਵੱਧ ਰਹੇ ਹਨ। ਜਸਟਿਨ ਟਰੂਡੋ ਅਤੇ ਲਿਬਰਲ ਅਪਰਾਧ ਪ੍ਰਤੀ ਨਰਮ ਹਨ। ਐਂਡਰਿਊ ਸ਼ੀਅਰ ਦੀ ਕੰਜ਼ਰਵੇਟਿਵ ਸਰਕਾਰ ਅਪਰਾਧ ਤੇ ਸਖਤੀ ਕਰੇਗੀ, ਆਰਥਿਕ ਵਿਕਾਸ ਵੱਲ ਧਿਆਨ ਕੇਂਦਰਿਤ ਕਰੇਗੀ। 21 ਅਕਤੂਬਰ ਨੂੰ ਕਿਰਪਾ ਕਰਕੇ ਆਪਣੇ ਕੰਜ਼ਰਵੇਟਿਵ ਉਮੀਦਵਾਰ ਨੂੰ ਵੋਟ ਪਾਓ।
ਆਥੋਰਾਈਜ਼ਡ ਬਾਈ ਦ ਅਫੀਸ਼ੀਅਲ ਏਜੰਟ ਆਫ ਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਹੁਣ ਗੱਲ ਮੰਨ ਚੱਲੋ ਘਰ ਨੂੰ ਸਜਾਓ, ਸੋਹਣਾ ਫਰਨੀਚਰ ਲੈ ਹੋਣਾ ਸੋਡੀ ਫਰਨੀ।
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਡੀ ਫਰਨੀਚਰ। ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ ਅਤੇ ਫਾਈਨੈਂਸਿੰਗ ਅਵੇਲੇਬਲ। 74 ਡੈਵਨ ਰੋਡ ਅਤੇ 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 9058747171। ਸੋਡੀ ਫਰਨੀਚਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
ਪਿਛਲੇ ਸਾਲ ਮੈਂ ਡਗ ਫੋਰਡ ਕੀ ਕੰਜ਼ਰਵੇਟਿਵ ਹਕੂਮਤ